दंडौत बंदन अनेक बार सर्व कला समरथ डोलन तेरा का प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन वृत्तियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है। एक आदमी ने सारिया राजिया नू आण के खबर दिती है कि गुरु दा जरा दीवान नंद चंद है वो अपने तंबोल नू ते सारिया साथियां नू लैके छेती जाण दी तैयारी कर रहे। कल इथों तक कथा पहुंची सी, अज इथों अगे मैं प्रारंभ करदा। भीम चंद के छोब बिसाल करत शीघ्रता कह तिस काल। ग्रंथाकार भाई संतोख सिंह जी लिखते ने कि जदों राजे भीम चंद के कन्ना दे विच ऐसी आवाज पई बहुत ही ज्यादा क्रोध दे विच आया ते बड़ी काली दे नाल उस वेले इंज आख्या राजे भीम चंद ने तूर न पठो सुपट गण गाडे काटा रोक लेहो दिड़ ठाडे। उच्ची सारी अपने वजीरां नू हुक्म करदा है राजा भीम चंद के छेती तो छेती जेड़े शस्त्रधारी महान सूरमे ने उन्हां नू भेजा जावे काटा रोक लेहो दिड़ ठाडे पाव के जेड़े जाके काटे नू रोक लैन। पहाड़ां दे विच कोई चढ़ाई वाला रस्ता जो कई वेर दो उच्चे टिल्लियां दे विच हुंदा है उस नू आख्या जांदा है काटा। पाव के दोवें पासे उच्चियां जगावां ते विचकार दी रस्ता। कहिंदा है कि अपने सूरमियां नू भेज के उस काटे नू रोक लो तां कि कोई भी उस रस्ते दे राहें अगां लंघ ना सके। नहीं निकसन पावें लेहो केरे हाथो तुपक जब पहुंचे नेरे। भीम चंद कहिंदा है कि किते गुरु दे सिंह उस जगह तो निकल ना जाउन इस तरीके दे नाल जाके घेरा पाओ ते फिर बंदूकां दा वार कीता जावे जदों ही घाटे दे लागे पहुंचन। इत ते सब राजन की सेना चढ़ तरन आयद गण पैना। भीमचंद कहिंदा कि पहला कुछ सैनिकां नू भेजा जावे ते फिर उन्हां सैनिकां दी रख्या दे वास्ते इमदाद दे वास्ते सारे जिहड़े पहाड़ी राजे ने उन्हां दी सेना में जावेगी हथियारां नू धारण कर करके। सौ तुरंग जो ल्याए सुदागर चपल बली गुण ब्रिंद उजागर। ਇਸ ਤੋਂ ਇਲਾਵਾ ਰਾਜਾ ਭੀਮ ਚੰਦ ਕਹਿੰਦਾ ਕਿ ਮੈਂ ਸੁਣਿਆ ਹੈ ਕਿ 100 ਘੋੜੇ ਕੋਈ ਸੌਦਾਗਰ ਵੀ ਉਹਨਾਂ ਦੇ ਕੋਲ ਲੈ ਕੇ ਪਹੁੰਚਿਆ ਹੈ, ਜਿਹੜੇ ਘੋੜੇ ਬਹੁਤ ਹੀ ਚੰਚਲ ਤੇ ਬਲੀ ਨੇ, ਜਿਹੜੇ ਕਿ ਗੁਣਾਂ ਦੇ ਵਿੱਚ ਬੜੇ ਮਸ਼ਹੂਰ ਨੇ। ਸਾਗਰੇ ਛੀਨ ਲਿਹੋ ਕਰ ਤਰ ਤਰ ਸ਼ਸਤਰ ਖਸੋਟੋ ਦੀਨਸ ਕਰ ਕਰ। ਭੀਮ ਚੰਦ ਕਹਿੰਦਾ ਕਿ ਉਹਨਾਂ ਤੋਂ ਸਾਰੀਆਂ ਚੀਜ਼ਾਂ ਖੋ ਲਈਆਂ ਜਾਣ, ਜਿੰਨੇ ਵੀ ਹਥਿਆਰ ਨੇ ਉਹਨਾਂ ਨੂੰ ਵੀ ਖੋਇਆ ਜਾਵੇ, ਇਸ ਤਰੀਕੇ ਦੇ ਨਾਲ ਕੋਈ ਵੀ ਚੀਜ਼ ਉਹ ਲਿਜਾ ਨਾ ਸਕਣ। ਪੁਣ ਕਾਟੇ ਤੇ ਵਹਿਰ ਨਿਕਾਸੋ ਹੋਏ ਸਨ ਮੁਖ ਹੱਥ ਸ਼ਸਤਰ ਬਿਨਾਸੋ। ਸਾਰੀਆਂ ਚੀਜ਼ਾਂ ਖੋਣ ਤੋਂ ਬਾਅਦ ਫੇਰ ਹੀ ਉਹਨਾਂ ਨੂੰ ਕਾਟੇ ਤੋਂ ਬਾਹਰ ਕੱਢਿਆ ਜਾਵੇ, ਸਾਹਮਣੇ ਹੋ ਕੇ ਜਿਹੜਾ ਵੀ ਲੜੇ ਸ਼ਸਤਰਾਂ ਦੇ ਨਾਲ ਹਥਿਆਰਾਂ ਦੇ ਨਾਲ ਉਸਦਾ ਵਿਨਾਸ਼ ਕਰ ਦੇ। ਵਸਤ ਜਾਣੇ ਦੇ ਹੋ ਨ ਕੋਈ ਨਗਨ ਸੀਸ ਕਰ ਭੇਜੋ ਸੋਈ। ਰਾਜਾ ਭੀਮ ਚੰਦ ਕਹਿੰਦਾ ਕਿ ਕੋਈ ਵੀ ਚੀਜ਼ ਜਾਣ ਨਹੀਂ ਦੇਣੀ, ਭਾਵ ਕਿ ਜਿਹੜਾ ਤੰਬੋਰ ਲੈ ਕੇ ਆਏ ਨੇ ਉਹ ਵੀ ਖੋਣਾ, ਜਿਹੜੇ ਘੋੜੇ ਨੇ ਉਹ ਵੀ ਸਾਰੇ ਖੋ ਲੈਣੇ ਨੇ, ਜਿੰਨੇ ਵੀ ਹਥਿਆਰ ਨੇ ਉਹਨਾਂ ਸਾਰਿਆਂ ਨੂੰ ਵੀ ਖੋ ਲੈਣਾ ਹੈ, ਇੱਥੋਂ ਤੱਕ ਕਿ ਉਹਨਾਂ ਦੇ ਸਰੀਰ ਦੇ ਉੱਤੇ ਕੋਈ ਕੱਪੜਾ ਵੀ ਰਹਿਣ ਨਹੀਂ ਦੇਣਾ, ਉਹਨਾਂ ਦੀਆਂ ਪੱਗਾਂ ਲਾ ਕੇ ਸਿਰੋਂ ਨੰਗੇ ਕਰਕੇ ਉਹਨਾਂ ਨੂੰ ਭੇਜਣਾ, ਇਸ ਤਰ੍ਹਾਂ ਰੋਕ ਕੇ ਉਹਨਾਂ ਨੂੰ ਲੁੱਟਿਆ ਜਾਵੇ। ਫਤਿਹ ਸ਼ਾਹ ਸਮਦੀ ਤੇ ਸੁਣ ਕਰ ਲੈ ਸਭ ਚਲੇ ਜਾਣੇ ਮਰ ਸਤਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਫਤਿਹ ਸ਼ਾਹ ਨੇ ਜਦੋਂ ਆਪਣੇ ਕੁੜਮ ਰਾਜੇ ਭੀਮ ਚੰਦ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਸੁਣਿਆ ਤੇ ਮਨ ਦੇ ਵਿੱਚ ਉਹਨੇ ਜਾਣਿਆ ਕਿ ਸਾਰਾ ਕੁਝ ਲੈ ਕੇ ਚੱਲੇ ਨੇ, ਇਸ ਕਰਕੇ ਫਤਿਹ ਸ਼ਾਹ ਨੂੰ ਵੀ ਬੜਾ ਗੁੱਸਾ ਆਇਆ। ਕਾਹੇ ਉਹ ਕਮ ਕਾਟਾ ਲੈ ਹੋ ਰੋਕ ਕੇਰੋ ਚੜ ਕਰ ਭਲੇ ਬਿਲੋਕ। ਫਤਿਹ ਸ਼ਾਹ ਨੇ ਵੀ ਸੈਨਿਕਾਂ ਨੂੰ ਹੁਕਮ ਦਿੱਤਾ ਹੈ ਕਿ ਘਾਟੇ ਨੂੰ ਉਸ ਲੰਘਣ ਵਾਲੀ ਜਗ੍ਹਾ ਨੂੰ ਜਾ ਕੇ ਰੋਕ ਲਵੋ, ਚਾਰੇ ਪਾਸਿਓਂ ਘੇਰਾ ਪਾਓ। ਛੀਨ ਲਿਹੋ ਸਭ ਤਿੰਨ ਕੋ ਡੇਰਾ ਜਿਨੋ ਨਹੀਂ ਡਰ ਮਾਨਿਓ ਮੇਰਾ। ਰਾਜਾ ਫਤਿਹ ਸ਼ਾਹ ਕਹਿੰਦਾ ਕਿ ਉਹਨਾਂ ਦੇ ਸਾਰੇ ਡੇਰੇ ਨੂੰ ਲੁੱਟ ਲਿਆ ਜਾਵੇ ਜਿਨ੍ਹਾਂ ਨੇ ਰਤਾ ਭਰ ਵੀ ਮੇਰੇ ਡਰ ਨੂੰ ਤਰਾਸ ਨੂੰ ਨਹੀਂ ਮੰਨਿਆ। ਆਨਿਓ ਬੜ ਤੰਬੋਲ ਨਹੀਂ ਦੀਨ ਕੋਪ ਜਨਾਵਤ ਚਲਬੋ ਕੀਨ। ਫਤਿਹ ਸ਼ਾਹ ਕਹਿੰਦਾ ਕਿ ਲਿਆਂਦਾ ਹੋਇਆ ਤੰਬੋਲ ਉਹਨਾਂ ਨੇ ਦਿੱਤਾ ਨਹੀਂ ਹੈ, ਇਸ ਤੋਂ ਇਲਾਵਾ ਜਾਣ ਲੱਗਿਆ ਉਹਨਾਂ ਨੇ ਬਹੁਤ ਹੀ ਜ਼ਿਆਦਾ ਗੁੱਸੇ ਨੂੰ ਦਿਖਾਇਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ। ਸੁਣਤ ਗਰਿੰਦਣ ਹੁਕਮ ਕੋ ਸੁਪਟ ਪੰਚ ਸਹਿ ਜਾਏ ਘਾਟਾ ਰੋਕਿਓ ਅਗਰ ਤੇ ਮਹਾ ਬਿਖਮ ਜਿਸ ਥਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜੀ ਰਾਜਿਆਂ ਦੇ ਹੁਕਮ ਨੂੰ ਸੁਣਿਆ ਹੈ ਸੈਨਿਕਾਂ ਨੇ, 500 ਜਿਹੜੇ ਘੋੜ ਸਵਾਰ ਨੇ ਉਹ ਜਾਣ ਦੇ ਲਈ ਤਿਆਰ ਹੋਏ ਨੇ, ਜਿਹੜੇ ਕਿ ਘਾਟੇ ਤੇ ਪਹੁੰਚਣਗੇ ਉਸ ਜਗ੍ਹਾ ਨੂੰ ਜਾ ਕੇ ਰੋਕਣਗੇ, ਜਿੱਥੋਂ ਲੰਘਣਾ ਬਹੁਤ ਫਿਰ ਨੰਦ ਚੰਦ ਦੇ ਵਾਸਤੇ ਔਖਾ ਹੋਵੇਗਾ। ਪੌਣ ਸਭ ਦਲ ਮੈਂ ਬਜੇ ਨਗਾਰੇ ਯੋਧਾ ਸਨ ਬੰਦ ਪੇ ਸਾਰੇ। ਜਿਹੜੇ 500 ਘੋੜ ਸਵਾਰ ਨੇ ਉਹ ਘਾਟੇ ਨੂੰ ਰੋਕਣ ਦੇ ਵਾਸਤੇ ਅੱਗੇ ਚੱਲ ਪਏ ਨੇ, ਉਹਨਾਂ ਦੇ ਜਾਣ ਤੋਂ ਪਿੱਛੋਂ ਉੱਚੀ ਨਗਾਰੇ ਨੂੰ ਖੜਕਾਇਆ ਗਿਆ ਤੇ ਬਹੁਤ ਸਾਰੇ ਜਿਹੜੇ ਸੂਰਵੀਰ ਯੋਧੇ ਸਨ ਉਹ ਹਥਿਆਰਾਂ ਨੂੰ ਧਾਰਨ ਕਰਕੇ ਤਿਆਰ ਪਰ ਤਿਆਰ ਹੋ। ਸ਼ਸਤਰ ਗਹਿ ਜੇ ਸਨ ਮੁਖ ਹੋਏ ਤੋਹਤ ਦੇ ਦੋਸ਼ ਨਹੀਂ ਕੋਏ। ਜਿਹੜੇ 500 ਘਾਟੇ ਨੂੰ ਰੋਕਣ ਦੇ ਵਾਸਤੇ ਗਏ ਨੇ ਉਥੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਇਹ ਤਾਕੀਦ ਕੀਤੀ ਗਈ ਸੀ ਕਿ ਜਿਹੜਾ ਵੀ ਹਥਿਆਰ ਨੂੰ ਧਾਰਨ ਕਰਕੇ ਤੁਹਾਡੇ ਸਾਹਮਣੇ ਅੜੇਗਾ ਉਹਨੂੰ ਛੇਤੀ ਹੀ ਮਾਰ ਦੇਣਾ ਹੈ, ਦੋਸ਼ ਨਹੀਂ ਕੋਈ, ਇਸ ਦੇ ਵਿੱਚ ਕੋਈ ਦੋਸ਼ ਨਹੀਂ ਹੋਏਗਾ। ਜੇ ਹਥਿਆਰ ਨ ਮੈਂ ਦੇ ਡਾਰ ਹੱਥ ਨ ਜੋਰ ਮਨ ਹਾਰ। ਪਰ ਜੇਕਰ ਗੁਰੂ ਦੇ ਸੂਰਮੇ ਆਪਣੇ ਹਥਿਆਰਾਂ ਨੂੰ ਧਰਤੀ ਤੇ ਸੁੱਟ ਕੇ ਤੁਹਾਡੇ ਚਰਨਾਂ ਦੇ ਉੱਤੇ ਡਿੱਗ ਪੈਣ, ਮਾਫੀਆਂ ਮੰਗਣ, ਹੱਥਾਂ ਨੂੰ ਜੋੜਨ ਤੇ ਆਪਣੀ ਹਾਰ ਨੂੰ ਜੇਕਰ ਉਹ ਮੰਨ ਲੈਣ। ਛੀਨ ਛੀਨ ਤਵ ਦੇਹ ਨਿਕਾਸੇ ਸਭ ਸੁਪਟਨ ਮੈਂ ਏਵ ਪਰ ਕਾਸ਼ੇ। ਭਾਵ ਕੇ ਰਾਜਾ ਨੇ ਆਪਣੇ ਸੈਨਿਕਾਂ ਨੂੰ ਇਸ ਤਰ੍ਹਾਂ ਦੀ ਗੱਲ ਸਮਝਾਈ ਹੈ ਕਿ ਜੇਕਰ ਅੱਗੋਂ ਲੜਨਗੇ ਤੇ ਫਿਰ ਉਹਨਾਂ ਨੂੰ ਮਾਰ ਦੇਣਾ ਹੈ, ਪਰ ਜੇਕਰ ਹਥਿਆਰਾਂ ਨੂੰ ਸੁੱਟ ਕੇ ਉਹ ਮਾਫੀ ਮੰਗਣਗੇ, ਆਪਣੀ ਹਾਰ ਨੂੰ ਪਹਿਲਾਂ ਹੀ ਪ੍ਰਵਾਨ ਕਰ ਲੈਣਗੇ ਤੇ ਫਿਰ ਤੁਸੀਂ ਉਹਨਾਂ ਨੂੰ ਮਾਰਨਾ ਨਹੀਂ ਹੈ, ਉਹਨਾਂ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਨੂੰ ਖੋਹ ਲੈਣਾ ਹੈ ਤੇ ਉਹਨਾਂ ਨੂੰ ਫੇਰ ਉਥੋਂ ਕੱਢ ਦੇਣਾ। ਸਤ ਗੁਰ ਦਲ ਮੈਂ ਸੁਧ ਤਬ ਗਈ ਦੇਖੋ ਕਹਾਂ ਚਮੋ ਵੱਡ ਆਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 500 ਜਿਹੜੇ ਸ਼ਸਤਰਧਾਰੀ ਸੂਰਮੇ ਨੇ ਉਹ ਘਾਟੇ ਦੇ ਵੱਲ ਤੇਜ਼ੀ ਦੇ ਨਾਲ ਵੱਧ ਰਹੇ ਨੇ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਜਿਹੜਾ ਸਿੱਖ ਨੰਦ ਚੰਦ ਦਾ ਸੂਈਆ ਸੀ, ਜਿਹੜਾ ਜਸੂਸ ਸੀ, ਉਹਨੇ ਛੇਤੀ ਦੇ ਨਾਲ ਆਣ ਕੇ ਇਹਨਾਂ ਸਾਰਿਆਂ ਨੂੰ ਖਬਰ ਦਿੱਤੀ ਹੈ। ਕਹਿੰਦਾ ਦੇਖੋ ਕਹਾਂ ਚਮੋ ਵਡਾਈ, ਕਹਿੰਦਾ ਕਿ ਤੁਸੀਂ ਦੇਖ ਕੀ ਰਹੇ ਹੋ, ਕੀ ਸੋਚ ਰਹੇ ਹੋ, ਕਿਉਂਕਿ ਬਹੁਤ ਵੱਡੀ ਜਿਹੜੀ ਸੈਨਾ ਹੈ ਉਹ ਤੁਹਾਨੂੰ ਘੇਰਨ ਦੇ ਵਾਸਤੇ ਆ ਰਹੀ ਹੈ। ਸੁਪਾਟ ਪੰਚ ਸਹਿ ਗਏ ਅਗਾਰੀ ਕਾਟਾ ਰੋਕਿਓ ਦ੍ਰਿੜਤਾ ਤਾਰੀ। ਉਸ ਜਸੂਸ ਨੇ ਇਸ ਤਰ੍ਹਾਂ ਦੀ ਆਣ ਕੇ ਖਬਰ ਦਿੱਤੀ ਹੈ ਕਿ 500 ਜਿਹੜੇ ਸ਼ਸਤਰਧਾਰੀ ਸੂਰਮੇ ਨੇ ਉਹ ਕਾਟੇ ਨੂੰ ਰੋਕਣ ਦੇ ਵਾਸਤੇ ਅੱਗੇ ਗਏ ਹੋਏ ਨੇ, ਜਿਹੜੇ ਕਿ ਛੇਤੀ ਹੀ ਉਸ ਰਾਹ ਨੂੰ ਰੋਕ ਲੈਣਗੇ। ਘੇਰਾ ਭਰਿਓ ਤੋਂ ਮੈਂ ਚੌਹ ਫੇਰੇ ਮੁਸ਼ਕਲ ਨਿਕਸਣ ਬਣ ਅਗੇਰੇ। ਉਹ ਕਹਿੰਦਾ ਕਿ ਹੌਲੀ ਹੌਲੀ ਚਾਰੇ ਪਾਸਿਆਂ ਤੋਂ ਤੁਹਾਨੂੰ ਘੇਰਾ ਪੈਂਦਾ ਜਾ ਰਿਹਾ, ਇਸ ਕਰਕੇ ਜੇਕਰ ਦੇਰੀ ਨੂੰ ਲਾਓਗੇ ਤੇ ਫਿਰ ਤੁਹਾਡਾ ਇਥੋਂ ਬਚ ਕੇ ਨਿਕਲਣਾ ਬਹੁਤ ਜ਼ਿਆਦਾ ਔਖਾ ਹੋ ਜਾਏਗਾ। ਜੇ ਉਪਾਏ ਤੁਮ ਤੇ ਬਣ ਆਵੇ ਕਰ ਲੀ ਜੈਨਤ ਦਲ ਅਬ ਆਵੇ। ਉਸਨੇ ਨੰਦ ਚੰਦ ਨੂੰ ਆਖਿਆ ਕਿ ਜੇਕਰ ਤੁਹਾਡੇ ਤੋਂ ਕੋਈ ਯਤਨ ਬਣਦਾ ਹੈ ਤੇ ਬਣਾ ਲੋ ਛੇਤੀ ਤੋਂ ਛੇਤੀ, ਜੇਕਰ ਨਹੀਂ ਕਰੋਗੇ ਤੇ ਫਿਰ ਤੁਸੀਂ ਆਪਣੇ ਵੈਰੀ ਦੀ ਜਿਹੜੀ ਫੌਜ ਹੈ ਉਹਨੂੰ ਆਪਣੇ ਕੋਲ ਆਇਆ ਹੀ ਸਮਝੋ। ਸੁਣ ਸਚੇਤ ਸਭ ਕੇ ਮਨ ਹੋਏ ਰੁਕਬੇ ਤੇ ਡਰ ਧਰ ਸਭ ਕੋਏ। ਕਵੀ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦੀ ਖਬਰ ਮਿਲੀ ਹੈ ਫਿਰ ਸਾਰਿਆਂ ਦੇ ਮਨ ਬਹੁਤ ਹੀ ਜ਼ਿਆਦਾ ਚਿੰਤਾ ਦੇ ਵਿੱਚ ਹੋਏ ਨੇ, ਕਿਉਂਕਿ ਸਾਰੇ ਸੋਚ ਰਹੇ ਨੇ ਕਿ ਚਾਰੇ ਪਾਸਿਓਂ ਘੇਰੇ ਜਾ ਚੁੱਕੇ ਹਨ। ਉਲੰਘਣ ਬਣਿਓ ਕਠਣ ਅਬ ਕਾਟਾ ਰਿਪ ਦਲ ਹਮ ਜਿਮ ਲੋਣ ਰੋ ਆਟਾ। ਨੰਦ ਚੰਦ ਤੇ ਦਇਆ ਰਾਮ ਆਪਸ ਦੇ ਵਿੱਚ ਸਲਾਹਾਂ ਕਰਦੇ ਨੇ ਕਿ ਹੁਣ ਸਾਡਾ ਘਾਟੇ ਤੋਂ ਲੰਘਣਾ ਬਹੁਤ ਜ਼ਿਆਦਾ ਔਖਾ ਹੋ ਜਾਵੇਗਾ, ਕਿਉਂਕਿ ਵੈਰੀ ਦੀ ਫੌਜ ਪਹਿਲਾਂ ਹੀ ਉੱਥੇ ਪਹੁੰਚ ਜਾਵੇਗੀ। ਰਿਪ ਦਲ ਹਮ ਜਿਮ ਲੋਣ ਰੋ ਆਟਾ, ਇਸ ਤੋਂ ਇਲਾਵਾ ਵੈਰੀ ਦੀ ਜਿਹੜੀ ਫੌਜ ਹੈ ਉਹ ਆਟੇ ਦੇ ਸਮਾਨ ਹੈ ਤੇ ਅਸੀਂ ਲੂਣ ਦੇ ਸਮਾਨ ਹੈ। ਆਮ ਕਰਕੇ ਕਹਾਵਤ ਵਰਤੀ ਜਾਂਦੀ ਹੈ ਜਦੋਂ ਕਿਸੇ ਗੱਲ ਦੀ ਘੱਟ ਵਿਆਖਿਆ ਕੀਤੀ ਜਾਂਦੀ ਹੈ। ਭਾਵ ਕੇ ਫਲਾਣੀ ਚੀਜ਼ ਤੇ ਇਸ ਤਰ੍ਹਾਂ ਹੈ ਜਿਵੇਂ ਆਟੇ ਦੇ ਵਿੱਚ ਲੂਣ ਹੋਵੇ, ਭਾਵ ਕੇ ਬਹੁਤ ਘੱਟ। ਕਹਿੰਦੇ ਨੇ ਇੱਕ ਦੂਜੇ ਨੂੰ ਕਿ ਵੈਰੀ ਦੀ ਸੈਨਾ ਆਟੇ ਵਰਗੀ ਹੈ, ਅਸੀਂ ਆਟੇ ਦੇ ਵਿੱਚ ਲੂਣ ਦੇ ਸਮਾਨ ਹੈ, ਭਾਵ ਕੇ ਸਾਡੀ ਗਿਣਤੀ ਬੜੀ ਥੋੜੀ।
ਕਵਣ ਜਤਨ ਹੋਏ ਚੌਂ ਦਿਸ਼ ਕੇਰੇ ਗਿਰਪਤ ਕ੍ਰਿਤ ਕਣ ਸਭ ਮਨ ਫੇਰੇ।
ਨੰਦ ਚੰਦ ਤੇ ਦਇਆ ਰਾਮ ਆਪਸ ਦੇ ਵਿੱਚ ਸਲਾਹਾਂ ਕਰਦੇ ਨੇ ਕਿਹੜਾ ਯਤਨ ਕਰੀਏ, ਜਿਹੜੇ ਯਤਨ ਨੂੰ ਅਪਣਾ ਕੇ ਇਥੋਂ ਨਿਕਲ ਜਾਈਏ, ਕਿਉਂਕਿ ਬੜੀ ਬੁਰੇ ਤਰੀਕੇ ਦੇ ਨਾਲ ਘੇਰੇ ਜਾ ਚੁੱਕੇ ਹਾਂ। ਗਿਰਪਤ ਕ੍ਰਿਤ ਕਣ ਸਭ ਮਨ ਫਿਰੇ, ਇਹ ਜਿਹੜੇ ਸਾਰੇ ਹੀ ਪਹਾੜੀਏ ਨੇ ਇਹ ਬੜੇ ਅਕਿਰਤ ਕਣ ਨੇ, ਜਿਨ੍ਹਾਂ ਨੇ ਸਤਿਗੁਰਾਂ ਦੀ ਕੀਤੀ ਨੂੰ ਨਹੀਂ ਜਾਣਿਆ, ਸਾਰਿਆਂ ਦੇ ਮਨ ਫਿਰ ਗਏ।
ਜੇ ਕਰ ਘਾਟਾ ਹੋਇ ਨਾ ਅਗਾਰੇ ਤਾ ਹਮ ਜਾਹ ਸ਼ਸਤਰ ਰਿਪ ਮਾਰੇ।
ਕਹਿੰਦੇ ਨੇ ਕਿ ਜੇਕਰ ਰਸਤੇ ਦੇ ਵਿੱਚ ਉਹ ਘਾਟਾ ਨਾ ਪੈਂਦਾ ਹੁੰਦਾ, ਭਾਵ ਕਿ ਐਸੀ ਜਗ੍ਹਾ ਨਾ ਹੁੰਦੀ ਕਿ ਜਿੱਥੋਂ ਦੀ ਹੀ ਲੰਘਣਾ ਬਣਦਾ ਰਸਤਾ ਵਿਚਕਾਰ ਦੀ ਹੀ ਜਾਂਦਾ ਤੇ ਫਿਰ ਅਸੀਂ ਆਸਾਨੀ ਦੇ ਨਾਲ ਕਿਸੇ ਹੋਰ ਰਸਤੇ ਰਾਹੀਂ ਵੀ ਲੰਘ ਜਾਂਦੇ, ਪਰ ਰਸਤਾ ਇੱਕੋ ਹੀ ਹੈ ਜਿਹੜਾ ਕਿ ਘਾਟੇ ਦੇ ਵਿੱਚ ਦੀ ਲੰਘ ਕੇ ਜਾਂਦਾ ਹੈ, ਉਥੋਂ ਹੀ ਲੰਘਣਾ ਪਵੇਗਾ। ਜੇ ਐਸਾ ਨਾ ਹੁੰਦਾ ਤੇ ਫਿਰ ਵੈਰੀਆਂ ਦੇ ਉੱਤੇ ਹਥਿਆਰਾਂ ਦਾ ਪ੍ਰਹਾਰ ਕਰਕੇ ਅਸੀਂ ਆਸਾਨੀ ਦੇ ਨਾਲ ਨਿਕਲ ਜਾਣਾ ਸੀ, ਪਰ ਐਸੀ ਗੱਲ ਨਹੀਂ ਹੈ। ਇੱਕੋ ਹੀ ਰਸਤਾ ਹੈ ਵਾਪਸ ਜਾਣ ਦਾ, ਜਿਹੜਾ ਕਿ ਘਾਟੇ ਦੇ ਵਿੱਚ ਦੀ ਲੰਘਦਾ ਹੈ ਤੇ ਜਿਸ ਘਾਟੇ ਨੂੰ ਵੈਰੀ ਨੇ ਰੋਕ ਲਿਆ ਹੋਵੇਗਾ। ਦਇਆ ਰਾਮ ਯਾਰ ਆਦ ਦੀਵਾਨ, ਮਿਲ ਮਿਲ ਮਸਲਤ ਕਰੇ ਬਖਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਇਆ ਰਾਮ ਤੇ ਦੀਵਾਨ ਨੰਦ ਚੰਦ ਇਸ ਤਰ੍ਹਾਂ ਦੀਆਂ ਸਲਾਵਾਂ ਇੱਕ ਦੂਜੇ ਦੇ ਨਾਲ ਕਰ ਰਹੇ ਨੇ। ਇੱਕ ਸਿੱਖ ਗੁਰ ਸ਼ਰਧਾਲ ਬਡੇਰਾ, ਸਭ ਮੈਂ ਕਰਿਓ ਬਾਕ ਤਿਸ ਬੇਰਾ। ਹੁਣ ਇੱਕ ਪਾਸੇ ਤੇ ਨੰਦ ਚੰਦ ਤੇ ਦਇਆ ਰਾਮ ਸਲਾਵਾਂ ਕਰ ਰਹੇ ਸਨ ਕਿ ਕੀ ਕਰੀਏ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਚਿਰ ਨੂੰ ਉਹਨਾਂ ਦੇ ਵਿੱਚੋਂ ਹੀ ਇੱਕ ਗੁਰੂ ਦਾ ਸ਼ਰਧਾਲੂ ਜਿਹੜਾ ਸਿੱਖ ਹੈ ਉਹ ਬੋਲਿਆ, ਉਹਨੇ ਇਸ ਤਰ੍ਹਾਂ ਆਖਿਆ, ਕਹਿੰਦਾ ਜਬ ਤੁਮ ਪਏ ਤਿਆਰ ਤੇ ਆਵਨ, ਗਿਰ ਪਤ ਰਿਪ ਹੈ ਕਰੇ ਬਤਾਵਨ। ਉਸਨੇ ਨੰਦ ਚੰਦ ਨੂੰ ਤੇ ਦਇਆ ਰਾਮ ਨੂੰ ਸੁਣਾ ਕੇ ਆਖਿਆ ਕਿ ਜਦੋਂ ਤੁਸੀਂ ਇਸ ਜਗ੍ਹਾ ਤੇ ਭਾਵ ਕੇ ਸ੍ਰੀਨਗਰ ਆਉਣ ਦੇ ਵਾਸਤੇ ਤਿਆਰ ਹੋਏ ਸੀ, ਜਦੋਂ ਤੁਹਾਨੂੰ ਸਤਿਗੁਰਾਂ ਨੇ ਹੁਕਮ ਕੀਤਾ ਸੀ ਕਿ ਤੁਸੀਂ ਤਬੋਲ ਨੂੰ ਲੈ ਕੇ ਜਾਓ, ਕਿਰਪਤ ਰਿਪ ਹੈ ਕਰੇ ਬਤਾਵਣ। ਉਹ ਸਿੱਖ ਕਹਿੰਦਾ ਕਿ ਤੁਸੀਂ ਸਤਿਗੁਰਾਂ ਨੂੰ ਆਖਿਆ ਸੀ ਕਿ ਸੱਚੇ ਪਾਤਸ਼ਾਹ ਪਹਾੜੀ ਬਹੁਤ ਜ਼ਿਆਦਾ ਵੈਰੀ ਨੇ, ਇਸ ਕਰਕੇ ਉੱਥੇ ਜਾਣਾ ਔਖਾ ਹੋਵੇਗਾ, ਜੇਕਰ ਝਗੜਾ ਹੋ ਗਿਆ ਤੇ ਫਿਰ ਬਚ ਕੇ ਨਿਕਲਣਾ ਔਖਾ ਹੋਵੇਗਾ। ਸੰਸੈ ਲਖਿਓ ਤੁਮਾਰੇ ਔਰ ਕੋ, ਤਾਬੀਮ ਬਾਕ ਭਇਓ ਸਤ ਗੁਰ ਕੋ। ਉਹ ਸਿੱਖ ਕਹਿੰਦਾ ਕਿ ਜਦੋਂ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਸ਼ੰਕਾ ਸਤਿਗੁਰਾਂ ਨੇ ਦੇਖੀ ਸੀ, ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤੁਹਾਨੂੰ ਇੱਕ ਵਚਨ ਆਖਿਆ ਸੀ।
ਆਪਾ ਨਹੀਂ ਜਨਾਵਣ ਕਰੀਏ, ਏਕ ਭਰੋਸਾ ਗੁਰ ਕੋ ਧਰੀਏ।
ਉਹ ਸਿੱਖ ਕਹਿੰਦਾ ਕਿ ਸਤਿਗੁਰਾਂ ਨੇ ਤੁਹਾਨੂੰ ਆਖਿਆ ਸੀ ਕਿ ਕਦੇ ਵੀ ਸਿੱਖ ਨੂੰ ਆਪਣੇ ਆਪ ਨੂੰ ਜਨਾਉਣਾ ਨਹੀਂ ਚਾਹੀਦਾ, ਭਾਵ ਕਿ ਇਸ ਤਰ੍ਹਾਂ ਕਦੇ ਵੀ ਸੋਚਣਾ ਨਹੀਂ ਚਾਹੀਦਾ ਕਿ ਮੈਂ ਆਪਣੀ ਤਾਕਤ ਦੇ ਜ਼ੋਰ ਦੇ ਨਾਲ ਬਚਾਂਗਾ ਜਾਂ ਮੈਂ ਆਪਣੇ ਬਲਬੂਤੇ ਦੇ ਉੱਤੇ ਕੁਝ ਕਰਾਂਗਾ। ਏਕ ਭਰੋਸਾ ਗੁਰ ਕੋ ਧਰੀਐ, ਉਸ ਵੇਲੇ ਸਤਿਗੁਰਾਂ ਨੇ ਤੁਹਾਨੂੰ ਸਾਰਿਆਂ ਨੂੰ ਇਹ ਸਿੱਖਿਆ ਦਿੱਤੀ ਸੀ ਕਿ ਚਾਹੀਦਾ ਸਿੱਖ ਨੂੰ ਕਿ ਗੁਰੂ ਦੇ ਭਰੋਸੇ ਨੂੰ ਧਾਰਨ ਕਰਕੇ ਰੱਖੇ।
ਜਿਸ ਪ੍ਰਭ ਨੇ ਹਮ ਕਰੇ ਪਠਾਵਨ, ਸੋ ਸਤਿਗੁਰ ਹਮ ਕਰੇ ਲਿਆਵਨ।
ਉਹ ਸਿੱਖ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਤੁਹਾਨੂੰ ਆਖਿਆ ਸੀ ਕਿ ਜਿਹੜਾ ਗੁਰੂ ਤੁਹਾਨੂੰ ਭੇਜ ਰਿਹਾ ਹੈ, ਜੇਕਰ ਤੁਹਾਡੇ ਤੇ ਕੋਈ ਔਕੜ ਬਣੀ, ਤੁਹਾਡੇ ਤੇ ਮੁਸੀਬਤ ਬਣੀ, ਤੇ ਜਿਹੜਾ ਗੁਰੂ ਤੁਹਾਨੂੰ ਭੇਜ ਰਿਹਾ ਹੈ ਜੇਕਰ ਉਹਦੇ ਭਰੋਸੇ ਨੂੰ ਧਾਰਨ ਕਰੋਗੇ ਤੇ ਗੁਰੂ ਆਸਾਨੀ ਦੇ ਨਾਲ ਤੁਹਾਨੂੰ ਵਾਪਸ ਵੀ ਮੰਗਵਾ ਲਵੇਗਾ, ਇਹ ਸਤਿਗੁਰਾਂ ਨੇ ਵਚਨ ਕੀਤਾ ਸੀ।
ਹਿਮ ਕਲਗੀ ਤਰ ਪਠਵਤ ਕਹਿਓ, ਸੋ ਕਿਮ ਨਹੀਂ ਸਿਮਰਤ ਦੁਖ ਲਹਿਓ।
ਉਹ ਸਿੱਖ ਕਹਿੰਦਾ ਹੈ ਇਹ ਜਿਹੜਾ ਵਾਕ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਆਉਣ ਤੋਂ ਪਹਿਲਾਂ ਕੀਤਾ ਸੀ।
ਸੋ ਕਿਮ ਨਹੀਂ ਸਿਮਰਤ ਦੁਖ ਲਹਿਓ,
ਭਾਵ ਕਿ ਉਹ ਜਿਹੜਾ ਸਤਿਗੁਰਾਂ ਦਾ ਕੀਤਾ ਹੋਇਆ ਵਾਕ ਹੈ ਉਸ ਨੂੰ ਤੁਸੀਂ ਯਾਦ ਨਹੀਂ ਕਰਦੇ, ਉਸ ਨੂੰ ਭੁੱਲ ਚੁੱਕੇ ਹੋ, ਇਸੇ ਕਰਕੇ ਦੁੱਖ ਲੈ ਰਹੇ।
ਸਭ ਤਜੀਐ ਚਿੰਤਾ ਸੰਦੇਹੋ, ਕਿਉ ਨਹੀਂ ਉਠੋ ਨਾਮ ਗੁਰ ਲੇਹੋ।
ਉਸ ਸਿੱਖ ਨੇ ਆਖਿਆ ਕਿ ਸਾਰੀ ਚਿੰਤਾ ਨੂੰ ਤੇ ਸਾਰੀਆਂ ਸ਼ੰਕਾਵਾਂ ਨੂੰ ਹੁਣੇ ਛੱਡ ਦੇਣਾ ਚਾਹੀਦਾ ਤੇ ਸਤਿਗੁਰਾਂ ਦਾ ਨਾਮ ਲੈ ਕੇ ਉੱਠਣਾ ਚਾਹੀਦਾ, ਜਾਣ ਦੀ ਤਿਆਰੀ ਕਰਨੀ ਚਾਹੀਦੀ।
ਸਿੱਖ ਕੋ ਬਾਕ ਸ਼੍ਰਵਣ ਸਭ ਤਰਿਓ, ਬਿਸਰਿਓ ਦਰਬ ਮਨੋ ਕਰ ਪਰਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਉਸ ਸ਼ਰਧਾਲੂ ਸਿੱਖ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਸੁਣ ਕੇ ਉਹਦੀ ਗੱਲ ਨੂੰ ਸਾਰਿਆਂ ਦੇ ਮਨ ਖੁਸ਼ੀ ਦੇ ਨਾਲ ਭਰ ਗਏ ਨੇ।
ਬਿਸਰਿਓ ਦਰਬ ਮਨੋ ਕਰ ਪਰਿਓ,
ਭਾਵ ਕੇ ਜਿਹੜਾ ਵਿਸਰ ਗਿਆ ਸਰਮਾਇਆ ਸੀ ਉਹ ਮਾਨੋ ਕੇ ਜਿਵੇਂ ਦੁਬਾਰਾ ਹੱਥ ਦੇ ਵਿੱਚ ਆ ਗਿਆ ਹੋਵੇ।
ਕਿਉਂਕਿ ਸਤਿਗੁਰਾਂ ਨੇ ਐਸਾ ਬਚਨ ਕੀਤਾ ਸੀ ਜਿਹੜਾ ਬਚਨ ਨੰਦ ਚੰਦ ਨੂੰ ਤੇ ਦਇਆ ਰਾਮ ਨੂੰ ਭੁੱਲ ਚੁੱਕਾ ਸੀ, ਜਿਹੜਾ ਉਹਨੇ ਯਾਦ ਕਰਾ ਦਿੱਤਾ ਹੈ। ਮੰਨੋ ਕਿ ਸਤਿਗੁਰਾਂ ਦਾ ਆਖਿਆ ਹੋਇਆ ਜਿਹੜਾ ਬਚਨ ਹੈ ਇੱਕ ਵੱਡੇ ਸਰਮਾਇਆ ਵਰਗਾ ਸੀ, ਜਿਹੜਾ ਕਿ ਭੁੱਲ ਚੁੱਕਣ ਦੇ ਕਾਰਨ ਗਵਾ ਚੁੱਕਾ ਸੀ, ਹੁਣ ਉਹਨੇ ਯਾਦ ਦਵਾ ਦਿੱਤਾ ਤੇ ਸਤਿਗੁਰਾਂ ਦਾ ਉਹ ਜਿਹੜਾ ਸਰਮਾਇਆ ਰੂਪੀ ਬਚਨ ਸੀ ਉਹ ਸਾਰਿਆਂ ਨੂੰ ਯਾਦ ਆ ਗਿਆ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸਾਰੀ ਗਵਾਚੀ ਚੀਜ਼ ਲੱਭ ਗਈ ਹੋਵੇ। ਸਭ ਕੇ ਹਿਰਦੇ ਭਰੋਸਾ ਪਇਓ, ਜੈ ਸਤਿਗੁਰ ਕੀ ਬਚ ਕਹਿ ਦਇਓ। ਸਾਰਿਆਂ ਦੇ ਹਿਰਦੇ ਦੇ ਵਿੱਚ ਸਤਿਗੁਰਾਂ ਦੇ ਕੀਤੇ ਹੋਏ ਬਚਨ ਦਾ ਭਰੋਸਾ ਬੱਝਾ ਹੈ, ਉਸੇ ਵੇਲੇ ਸਾਰਿਆਂ ਨੇ ਮਿਲ ਕੇ ਜੈ ਸਤਿਗੁਰੂ ਦੇ ਇਸ ਤਰ੍ਹਾਂ ਉੱਚੀ ਆਵਾਜ਼ ਦੇ ਨਾਲ ਆਖਿਆ। ਭਏ ਸਨਾਦ ਬਾਦ ਭਟ ਸਾਰੇ, ਸਕਲ ਸਮਾਜ ਬਿਲੋਕ ਸੰਵਾਰੇ। ਸਾਰੇ ਦੇ ਸਾਰੇ ਯੋਧੇ ਤਿਆਰ ਬਾਰ ਤਿਆਰ ਹੋਏ ਨੇ ਸ਼ਸਤਰਾਂ ਨੂੰ ਸਜਾ ਕੇ, ਜਿੰਨਾ ਵੀ ਸਾਜੋ ਸਮਾਨ ਸੀ ਉਹਨਾਂ ਨੇ ਚੰਗੇ ਤਰੀਕੇ ਦੇ ਨਾਲ ਸੰਭਾਲਿਆ। ਕੋਰਨ ਭਰ ਵਹਿ ਕੇ ਅਸਵਾਰਾ, ਤੁਰਤ ਪਿਆਨੇ ਬਜਿਓ ਨਗਾਰਾ। ਘੋੜਿਆਂ ਦੀ ਸਾਰਿਆਂ ਨੇ ਸਵਾਰੀ ਕੀਤੀ ਹੈ ਤੇ ਫਿਰ ਜਦੋਂ ਚੱਲੇ ਨੇ ਤੇ ਉੱਚੀ ਸਾਰੀ ਜ਼ੋਰ ਦੇ ਨਾਲ ਨਗਾਰੇ ਨੂੰ ਖੜਕਾਇਆ। ਖੱਟ ਸਤੁਰੰਗ ਬਜਤ ਹੈ ਪੌਰ, ਛੋਰ ਤੁਫਾਂਗਣ ਗਣ ਤਿਸ ਠੌਰ। ਜਦੋਂ ਸਾਰੇ ਮਿਲ ਕੇ ਚੱਲੇ ਨੇ ਤੇ 600 ਘੋੜਿਆਂ ਦੇ ਪੌੜਾਂ ਦੀ ਜਿਹੜੀ ਆਵਾਜ਼ ਹੈ ਉਹ ਆ ਰਹੀ ਹੈ, 100 ਘੋੜੇ ਸੌਦਾਗਰ ਦੇ ਨਾਲ ਮਿਲ ਗਏ ਨੇ, ਇਸ ਕਰਕੇ 600 ਘੋੜਾ ਹੋ ਗਿਆ ਹੈ। ਇਹਨਾਂ 600 ਘੋੜਿਆਂ ਦੇ ਪੌੜਾਂ ਦੀ ਜਿਹੜੀ ਆਵਾਜ਼ ਹੈ ਉਹ ਆ ਰਹੀ ਹੈ। ਛੋਰ ਤੁਫੰਗਣ ਗਣ ਤਿਸ ਠੌਰ, ਤੇ ਬਹੁਤੀਆਂ ਸਾਰੀਆਂ ਉਸ ਵੇਲੇ ਬੰਦੂਕਾਂ ਵੀ ਚਲਾਈਆਂ। ਹਾਇਨ ਕੁਦਾਵਤ ਆਗੇ ਗਏ, ਕਾਟਾ ਜਾਏ ਬਿਲੋਕਤ ਪਏ। ਸਾਰੇ ਦੇ ਸਾਰੇ ਘੋੜਿਆਂ ਨੂੰ ਕਦਾਉਂਦੇ ਹੋਏ ਦੜਾਉਂਦੇ ਹੋਏ ਉਸ ਜਗ੍ਹਾ ਤੇ ਪਹੁੰਚ ਗਏ ਨੇ ਜਿੱਥੇ ਕਿ ਕਾਟੇ ਦੇ ਰਾਹੀਂ ਲੰਘਣਾ। ਕੋਚੀ ਖਦ ਹੀ ਆਏ ਪਹਾੜੀ, ਪਾਛੇ ਆਵਤ ਉਮਡੇ ਪਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਉਸ ਜਗ੍ਹਾ ਨੂੰ ਜਾ ਕੇ ਦੇਖਿਆ ਇੱਕ ਹੈਰਾਨੀ ਵਾਲੀ ਗੱਲ ਹੋਈ ਕਿ 500 ਨੂੰ ਹੁਕਮ ਦੇ ਕੇ ਭੇਜਿਆ ਸੀ ਕਿ ਉਸ ਕਾਟੇ ਨੂੰ ਜਾ ਕੇ ਰੋਕੋ, ਪਰ ਕੁਛ ਈਖਦ ਹੀ ਆਏ ਪਹਾੜੀ, ਉਸ ਕਾਟੇ ਨੂੰ ਰੋਕਣ ਦੇ ਵਾਸਤੇ ਕੁਝ ਥੋੜੇ ਹੀ ਜਿਹੜੇ ਹਥਿਆਰਧਾਰੀ ਸੂਰਮੇ ਨੇ ਉਹ ਪਹੁੰਚੇ ਹੋਏ ਸਨ। ਪਾਛੇ ਆਵਤ ਉਮੜੇ ਪਾਰੀ, ਪਰ ਪਿੱਛੋਂ ਜਿਹੜੀ ਫੌਜ ਹੈ ਵਹੀਰ ਦੀ ਉਹ ਬਹੁਤ ਜ਼ਿਆਦਾ ਉਮੜ ਕੇ ਆ ਰਹੀ ਸੀ, ਪਰ ਕਾਟੇ ਤੇ ਅਜੇ ਥੋੜੇ ਪਹੁੰਚੇ ਸਨ। ਨੰਦ ਚੰਦ ਅਵਲੋਕ ਅਨੰਦਿਓ, ਲੈ ਗੁਰ ਨਾਮ ਬੰਦ ਕਰ ਬੰਦਿਓ। ਜਦੋਂ ਨੰਦ ਚੰਦ ਨੇ ਥੋੜਿਆਂ ਸੈਨਿਕਾਂ ਦੀ ਫੌਜ ਨੂੰ ਦੇਖਿਆ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਆਨੰਦਿਤ ਹੋਇਆ, ਜਾਣਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੇ ਲੰਘਣ ਦੇ ਵਾਸਤੇ ਰਸਤੇ ਨੂੰ ਆਸਾਨ ਕਰ ਦਿੱਤਾ ਹੈ। ਸਤਿਗੁਰਾਂ ਦੇ ਨਾਮ ਨੂੰ ਯਾਦ ਕਰਕੇ ਵੰਦਨਾ ਕੀਤੀ। ਚੜ੍ਹ ਤਿਉ ਬਿਲਮ ਲਗਤ ਕੁਛ ਔਰ, ਤੋ ਮਿਲ ਜਾਤ ਸੁਪਾਟੀਅਸ ਠੌਰ। ਨੰਦ ਚੰਦ ਥੋੜਿਆਂ ਵੈਰੀਆਂ ਨੂੰ ਦੇਖ ਕੇ ਮਨ ਦੇ ਵਿੱਚ ਸੋਚਣ ਲੱਗਾ ਕਿ ਜੇਕਰ ਥੋੜੀ ਜਿੰਨੀ ਵੀ ਅਸੀਂ ਦੇਰੀ ਲਾ ਦਿੰਦੇ ਤੇ ਫੇਰ ਇਸ ਜਗ੍ਹਾ ਦੇ ਉੱਤੇ ਬਹੁਤੇ ਸਾਰੇ ਵੈਰੀਆਂ ਨੇ ਮਿਲ ਜਾਣਾ ਸੀ। ਜਿਮ ਪਪੀਲ ਕਾ ਲਾਗਿਓ ਲਾਰਾ, ਆਵਤ ਵੀਰ ਬਿਲੰਦ ਹਜ਼ਾਰਾ। ਜਦੋਂ ਦੂਰ ਤੱਕ ਨਜ਼ਰ ਮਾਰੀ ਹੈ ਤੇ ਦੇਖਿਆ ਹੈ ਕਿ ਜਿਵੇਂ ਕੀੜੀਆਂ ਕਤਾਰਾਂ ਦੇ ਵਿੱਚ ਆਉਂਦੀਆਂ ਨੇ, ਇਸੇ ਤਰ੍ਹਾਂ ਬਹੁਤੀ ਸਾਰੀ ਜਿਹੜੀ ਫੌਜ ਹੈ ਉਹ ਕਾਟੇ ਦੇ ਵੱਲ ਹੌਲੀ ਹੌਲੀ ਵੱਧ ਰਹੀ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ।
ਕਾਟਾ ਰੁਕਤ ਹੋਤ ਤਕਰਾਈ, ਤੋ ਮੁਸ਼ਕਲ ਹਮ ਉਲੰਘਣ ਪਾਈ।
ਨੰਦ ਚੰਦ ਸੋਚਦਾ ਹੈ ਕਿ ਜੇਕਰ ਕਾਟੇ ਨੂੰ ਤਕੜਾਈ ਦੇ ਨਾਲ ਇਹ ਸਾਰੇ ਆਣ ਕੇ ਰੋਕ ਲੈਂਦੇ ਤੇ ਫਿਰ ਬਹੁਤ ਜ਼ਿਆਦਾ ਲੰਘਣਾ ਇੱਥੋਂ ਔਖਾ ਹੋ ਜਾਣਾ ਸੀ।
ਆਣ ਪਏ ਸਤ ਗੁਰੂ ਸਹਾਈ, ਮਤ ਹੀ ਨੇ ਕਿਨੇਰ ਪਰਾਈ।
ਨੰਦ ਚੰਦ ਮਨ ਦੇ ਨਾਲ ਵਿਚਾਰ ਕਰ ਰਿਹਾ ਹੈ
ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਕੋਈ ਲੀਲਾ ਵਰਤਾਈ ਹੈ ਜਿਹੜੇ ਕਿ ਸਾਡੇ ਸਤਿਗੁਰੂ ਜੀ ਆਣ ਕੇ ਸਹਾਇਕ ਬਣੇ ਨੇ। ਮਤ ਹੀਨੇ ਕੀਨੇ ਰਿਪ ਰਾਈ, ਭਾਵ ਕੇ ਪਹਾੜੀ ਵੈਰੀਆਂ ਨੂੰ ਇਹਨਾਂ ਨੇ ਮਤ ਤੋਂ ਸੱਖਣੇ ਕਰ ਦਿੱਤਾ ਹੈ। ਕਿਉਂਕਿ ਇਸ ਤਰ੍ਹਾਂ ਦੀ ਗੱਲ ਅੱਗੇ ਖੁੱਲ ਜਾਵੇਗੀ ਕਿ ਸੈਨਿਕਾਂ ਨੂੰ ਭੇਜਿਆ ਹੈ, ਕੋਈ ਵੀ ਸੈਨਾਪਤੀ ਜਾਂ ਕੋਈ ਵੀ ਰਾਜਾ ਸੈਨਾ ਦੇ ਨਾਲ ਨਹੀਂ ਆਇਆ। ਆਮ ਕਰਕੇ ਇਸ ਗੱਲ ਦੀ ਪ੍ਰਤੀਤ ਹੋ ਚੁੱਕੀ ਹੈ ਕਿ ਜਦੋਂ ਵੀ ਸਿਰ ਦੇ ਉੱਤੇ ਕੋਈ ਸਰਦਾਰ ਜਰਨੈਲ ਨਾ ਹੋਵੇ ਤੇ ਫੌਜਾਂ ਫਿਰ ਕਦੇ ਵੀ ਲੜਦੀਆਂ ਨਹੀਂ ਹਨ। ਮਤ ਹੀਨੇ ਕੀਨੇ ਰਿਪਰਾਈ, ਭਾਵ ਕੇ ਪਹਾੜੀ ਰਾਜਿਆਂ ਦੀ ਮਤ ਇਸ ਤਰ੍ਹਾਂ ਦੀ ਮਾਰ ਦਿੱਤੀ ਹੈ ਕਿ ਨਾ ਤੇ ਪਹਾੜੀ ਰਾਜਾ ਕੋਈ ਆਪ ਸੈਨਾ ਦੇ ਨਾਲ ਆਇਆ ਤੇ ਨਾ ਹੀ ਕਿਸੇ ਵੱਡੇ ਸੈਨਾਪਤੀ ਨੂੰ ਭੇਜਿਆ। ਆਮ ਕਰਕੇ ਆਪਾਂ ਕਹਿ ਦਿੰਦੇ ਹਾਂ ਕਿ ਰੱਬ ਮਤਾਂ ਮਾਰ ਦਿੰਦਾ, ਡਾਂਗਾ ਨਹੀਂ ਮਾਰਦਾ। ਇਸ ਤਰ੍ਹਾਂ ਦੀ ਹੁਣ ਪਹਾੜੀਆਂ ਦੀ ਮਤ ਮਾਰੀ ਗਈ ਹੈ, ਜਿਨ੍ਹਾਂ ਨੇ ਕੋਈ ਜਰਨੈਲ ਨਹੀਂ ਭੇਜਿਆ, ਸੈਨਾ ਨੂੰ ਤੋੜ ਦਿੱਤਾ ਹੈ ਤੇ ਸੈਨਾ ਅਣਗਹਿਲੀ ਦੇ ਕਰਕੇ ਥੋੜੀ ਪਹੁੰਚੀ ਹੈ ਕਾਟੇ ਨੂੰ ਰੋਕਣ ਦੇ ਵਾਸਤੇ, ਪਰ ਪਿੱਛੇ ਬਹੁਤ ਵੱਡੀ ਸੈਨਾ ਆ ਜ਼ਰੂਰ ਰਹੀ। ਏਮ ਲਖ ਨਿਜ ਸੁਪਟਨ ਲਲਕਾਰਿਓ, ਸ਼ਤਰਣ ਦਲ ਕਛ ਅਲਪ ਨਿਹਾਰਿਓ। ਇਸ ਤਰ੍ਹਾਂ ਦੀ ਵਿਚਾਰ ਕਰਨ ਤੋਂ ਬਾਅਦ ਫਿਰ ਆਨੰਦ ਚੰਦ ਨੇ ਆਪਣੇ ਸਾਰਿਆਂ ਸੂਰਮਿਆਂ ਨੂੰ ਲਲਕਾਰਿਆ, ਕਹਿੰਦਾ ਸ਼ਤਰਣ ਦਲ ਕੁਛ ਅਲਪ ਨਿਹਾਰਿਓ। ਦੇਖੋ ਵੈਰੀ ਦਾ ਜਿਹੜਾ ਦਲ ਹੈ, ਵੈਰੀ ਦੀ ਜਿਹੜੀ ਫੌਜ ਹੈ, ਉਹ ਤੇ ਬਹੁਤ ਥੋੜੀ। ਹਤੋ ਤੁਫੰਗਣ ਤੁਰਤ ਪਲਾਵੇ, ਜੋ ਬਿਲਮੋ ਤੋਂ ਅਰਿਗਣ ਆਵੇ। ਕਹਿੰਦਾ ਕਿ ਜੇਕਰ ਬੰਦੂਕਾਂ ਦਾ ਵਾਰ ਕਰਾਂਗੇ ਤੇ ਛੇਤੀ ਹੀ ਇੱਥੋਂ ਲੰਘ ਜਾਵਾਂਗੇ, ਸਾਨੂੰ ਕੋਈ ਰੋਕ ਨਹੀਂ ਸਕੇਗਾ। ਪਰ ਜੇਕਰ ਰਤਾ ਵੀ ਦੇਰੀ ਲਾਈ ਤੇ ਫਿਰ ਬਹੁਤੇ ਸਾਰੇ ਵੈਰੀ ਆਣ ਕੇ ਜਮ੍ਹਾਂ ਹੋ ਜਾਣਗੇ। ਸਤਿਗੁਰ ਭਏ ਸਹਾਇਕ ਤੁਮਾਰੇ, ਇਮ ਕਹਿ ਧਨ ਤੇ ਸਰਗਣ ਮਾਰੇ। ਆਨੰਦ ਚੰਦ ਕਹਿੰਦਾ ਕਿ ਸਤਿਗੁਰੂ ਜੀ ਸਾਡੇ ਸਾਰਿਆਂ ਦੇ ਸਹਾਇਕ ਬਣੇ ਨੇ, ਜਿਨ੍ਹਾਂ ਨੇ ਐਸੀ ਵਿਧੀ ਬਣਾ ਦਿੱਤੀ ਹੈ। ਇਸ ਤਰ੍ਹਾਂ ਆਖਿਆ ਨਾਲੇ ਆਨੰਦ ਚੰਦ ਨੇ ਤੇ ਨਾਲੇ ਫਿਰ ਤਿੱਖੇ ਜਿਹੜੇ ਤੀਰ ਸੀ ਉਹਨਾਂ ਨੂੰ ਚਲਾਉਣਾ ਸ਼ੁਰੂ ਕੀਤਾ। ਛੁੱਟੀ ਤੁਫੰਗਣ ਭਾ ਪਟ ਪੇਰੇ, ਹੇਲਾ ਕਰਿਓ ਮਿਲੇ ਤਿਸ ਬੇਰੇ। ਕਵੀ ਜੀ ਲਿਖਦੇ ਨੇ ਕਿ ਦੂਸਰੀ ਤਰਫਾਂ ਵੀ ਫਿਰ ਬਹੁਤੀਆਂ ਸਾਰੀਆਂ ਬੰਦੂਕਾਂ ਚੱਲੀਆਂ ਨੇ, ਦੋਵਾਂ ਤਰਫਾਂ ਦਾ ਜਿਹੜਾ ਜੰਗ ਹੈ ਉਹ ਮੱਚ ਗਿਆ, ਬਹੁਤ ਵੱਡਾ ਹੱਲਾ ਕੀਤਾ ਗਿਆ। ਨੰਦ ਚੰਦ ਲੇ ਵੀਰ ਬਡੇਰੇ, ਭਇਓ ਅਗਰ ਤਰ ਤੀਰ ਕਨੇਰੇ। ਨੰਦ ਚੰਦ ਨੇ ਆਪਣੇ ਸਾਥੀਆਂ ਨੂੰ ਦੋ ਟੋਲਿਆਂ ਦੇ ਵਿੱਚ ਵੰਡ ਦਿੱਤਾ ਹੈ। ਅੱਧੇ ਟੋਲੇ ਨੂੰ ਨੰਦ ਚੰਦ ਲੈ ਕੇ ਅੱਗੇ ਵਧਿਆ ਹੈ, ਬੜੀ ਧੀਰਜ ਨੂੰ ਧਾਰਨ ਕਰਕੇ।
ਜਹਿ ਪਹਾੜੀਏ ਤੁਪਕ ਚਲਾਵੇ, ਤਿਨਕੇ ਸਮਖ ਚਲੇ ਸਭ ਜਾਵੇ।
ਜਿੱਥੇ ਪਹਾੜੀਏ ਬਹੁਤੀਆਂ ਸਾਰੀਆਂ ਬੰਦੂਕਾਂ ਦੇ ਫਾਇਰ ਕਰ ਰਹੇ ਸਨ, ਉਹਨਾਂ ਦੇ ਸਾਹਮਣੇ ਨਿਰਭੈ ਹੋ ਕੇ ਇਹ ਨੰਦ ਚੰਦ ਦੇ ਸਾਥੀ ਚਲੇ ਜਾ ਰਹੇ ਨੇ।
ਪਾਛੇ ਦਇਆ ਰਾਮ ਹੋਏ ਠਾਂਡੋ, ਛੋਰੇ ਤੀਰ ਬੀਰ ਬਰ ਗਾਡੋ।
ਤੇ ਪਿਛਲੇ ਪਾਸਿਓ ਜਿਹੜਾ ਦਇਆ ਰਾਮ ਹੈ ਉਹ ਬਹੁਤੇ ਸਾਰੇ ਤਿੱਖੇ ਤੀਰਾਂ ਦੀ ਬੌਛਾੜ ਕਰ ਰਹੇ।
ਗਿਰਪਤ ਸੈਣਾ ਪਹੁੰਚੀ ਜਹ ਜਹ, ਚਲੇ ਤੁਪਕ ਪਿਖ ਠਾਂਡੀ ਤਹ ਤਹ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਸੈਣਾ ਕਾਟੇ ਦੇ ਵੱਲ ਵਧ ਰਹੀ ਸੀ, ਜਦੋਂ ਉਹਨਾਂ ਨੇ ਬੰਦੂਕਾਂ ਚੱਲਣ ਦੀ ਆਵਾਜ਼ ਸੁਣੀ ਹੈ ਤੇ ਜਿੱਥੇ ਜਿੱਥੇ ਸੈਨਾ ਪਹੁੰਚੀ ਸੀ ਉੱਥੇ ਉੱਥੇ ਹੀ ਠਹਿਰ ਗਈ। ਜਿਸ ਵੇਲੇ ਬਹੁਤਾ ਸਾਰਾ ਟੋਲਾ ਵੱਜ ਗਿਆ, ਸਾਰੇ ਇਕੱਠੇ ਹੋ ਗਏ ਤੇ ਫਿਰ ਬਹੁਤ ਭਿਆਨਕ ਜੰਗ ਮਚਿਆ। ਪਰ ਜਿਹੜੇ ਆ ਰਹੇ ਸਨ ਸਹਾਇਤਾ ਦੇ ਵਾਸਤੇ ਉਹ ਉੱਥੇ ਹੀ ਠਠੰਬਰ ਗਏ, ਕੋਈ ਅੱਗੇ ਨਹੀਂ ਵਧਿਆ, ਤੇ ਜਿਹੜੇ ਕਾਟੇ ਨੂੰ ਰੋਕਣ ਵਾਲੇ ਸਨ ਉਹ ਬੜੇ ਥੋੜੇ ਸਨ।
ਜੇ ਕਾਂਟੇ ਪਰ ਪਹੁੰਚਤ ਪਏ, ਤੇਈ ਤਹਿ ਇਕੱਠੇ ਹੋਏ ਗਏ।
ਭਾਵ ਕੇ ਜਿਹੜੇ ਕਾਂਟੇ ਨੂੰ ਰੋਕਣ ਦੇ ਵਾਸਤੇ ਪਹੁੰਚੇ ਹੋਏ ਸਨ ਉਹੀ ਸਾਰੇ ਦੇ ਸਾਰੇ ਇਕੱਠੇ ਹੋਏ ਨੇ।
ਹਮ ਟਿਗ ਨਹੀਂ ਸਹਾਇਤਾ ਆਈ, ਗੁਰਦਲ ਨੇ ਕਰ ਬਲ ਅਟਕਾਈ।
ਤੇ ਜਿਹੜੇ ਲੜਾਈ ਲੜ ਰਹੇ ਨੇ ਉਹ ਵੀ ਪਹਾੜੀਏ ਸੋਚਦੇ ਨੇ ਕਿ ਸਾਡੀ ਸਹਾਇਤਾ ਦੇ ਵਾਸਤੇ ਪਿੱਛੋਂ ਕੋਈ ਨਹੀਂ ਪਹੁੰਚਿਆ ਤੇ ਗੁਰੂ ਦਾ ਜਿਹੜਾ ਦਲ ਹੈ ਉਹ ਬਹੁਤ ਹੀ ਜ਼ਿਆਦਾ ਬਲ ਦੇ ਨਾਲ ਅੱਗੇ ਵਧ ਰਹੇ। ਇਮ ਵਿਚਾਰ ਕਰ ਤਰਾਸ ਬਡੇਰਾ, ਸਤਿਗੁਰ ਦਲ ਕੋ ਰੱਖਿਓ ਕਨੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਵਿਚਾਰ ਕਰਕੇ ਪਹਾੜੀਏ ਬਹੁਤ ਜ਼ਿਆਦਾ ਡਰ ਗਏ ਨੇ, ਭਾਵ ਕੇ ਸੋਚਿਆ ਕਿ ਬੜਾ ਵੱਡਾ ਦਲ ਆ ਗਿਆ ਪਰ ਸਾਡੇ ਨਾਲ ਦੇ ਪਹੁੰਚੇ ਨੇ। ਸਨਮੁਖ ਆਵਤ ਚਲਿਓ ਹਮਾਰੇ, ਬ੍ਰਿੰਦ ਤੁਫਾਂਗਣ ਕਰਤ ਪ੍ਰਹਾਰੇ। ਭਾਵ ਕੇ ਪਹਾੜੀਏ ਸੋਚਦੇ ਨੇ ਕਿ ਗੁਰੂ ਦਾ ਦਲ ਸਾਹਮਣੇ ਚੱਲ ਕੇ ਅੱਗੇ ਵਧ ਰਿਹਾ, ਬਹੁਤੀਆਂ ਸਾਰੀਆਂ ਬੰਦੂਕਾਂ ਦਾ ਉਹ ਵਾਰ ਕਰ ਰਹੇ ਨੇ। ਨਹੀਂ ਕਾਟੇ ਪਰ ਹਮ ਤੇ ਰੁਕੇ, ਗਣ ਗੋਰੀ ਮਾਰ ਨਹੀਂ ਚੁੱਕੇ। ਸਾਰੇ ਸੋਚਦੇ ਨੇ ਅਸੀਂ ਸਾਰੇ ਮਿਲ ਕੇ ਇਹਨਾਂ ਨੂੰ ਘਾਟੇ ਦੇ ਰਸਤੇ ਰਾਹੀਂ ਲੰਘਣੋਂ ਰੋਕ ਨਹੀਂ ਸਕਦੇ, ਬਹੁਤੀਆਂ ਸਾਰੀਆਂ ਗੋਲੀਆਂ ਉਹ ਚਲਾ ਰਹੇ ਨੇ ਜਿਨ੍ਹਾਂ ਦਾ ਨਿਸ਼ਾਨਾ ਰਤਾ ਵੀ ਖੁੰਝਦਾ ਨੇ। ਕਿਉਂ ਨਾਹਕ ਤੁਮ ਦੇਤੇ ਪ੍ਰਾਨ, ਇੱਕ ਦਿਸ਼ ਥਿਰੋ ਬਣੇ ਸਭ ਦਾਨ। ਜਿਹੜੇ ਪਹਾੜੀਏ ਘਾਟੇ ਨੂੰ ਰੋਕਣ ਦੇ ਵਾਸਤੇ ਗਏ ਹੋਏ ਸਨ ਇੱਕ ਦੂਜੇ ਦੇ ਨਾਲ ਗੱਲਾਂ ਕਰਨ ਲੱਗੇ ਨੇ ਕਿ ਸਾਡੇ ਤੋਂ ਗੁਰੂ ਦਾ ਦਲ ਰੁਕਣਾ ਨਹੀਂ ਹੈ, ਇਸ ਕਰਕੇ ਬੇਕਾਰ ਦੇ ਵਿੱਚ ਐਵੇਂ ਆਪਾਂ ਪ੍ਰਾਣਾ ਤੋਂ ਹੱਥ ਕਿਉਂ ਧੋਣੇ ਨੇ, ਇਸ ਕਰਕੇ ਇੱਕ ਪਾਸੇ ਰੁਕ ਜਾਓ ਸਾਵਧਾਨ ਹੋ ਕੇ, ਤੇ ਜੇ ਲੰਘਦੇ ਨੇ ਤੇ ਲੰਘਣ ਜਾਣ ਦਿਓ। ਇਹੀ ਵੱਡੀ ਕਮੀ ਹੈ ਕਿਉਂਕਿ ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਹੈ, ਉਹਨਾਂ ਨੂੰ ਕੋਈ ਹੱਲਾਸ਼ੇਰੀ ਦੇਣ ਵਾਲਾ ਨਹੀਂ ਹੈ। ਇਸ ਕਰਕੇ ਸੈਨਿਕਾਂ ਨੇ ਆਪਸ ਦੇ ਵਿੱਚ ਸਲਾਹ ਕਰ ਲਈ ਹੈ ਕਿ ਰੋਕਿਆਂ ਤੇ ਰੋਕਿਆ ਨਹੀਂ ਜਾਣਾ, ਬੇਕਾਰ ਦੇ ਵਿੱਚ ਮਾਰੇ ਜਾਵਾਂਗੇ, ਇਸ ਕਰਕੇ ਰਸਤੇ ਨੂੰ ਛੱਡ ਕੇ ਲਾਂਬੇ ਹੋ ਜਾਈਏ। ਮਗ ਦਿਓ ਛੋਰ ਚਲੇ ਇਹ ਜਾਵੇ, ਰੁਕੇ ਤਬੈ ਜਬ ਗਿਰ ਪਤ ਆਵੇ। ਸੈਨਿਕ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਰਸਤੇ ਨੂੰ ਛੱਡ ਕੇ ਲਾਂਬੇ ਹੋ ਜਾਈਏ ਕਿਉਂਕਿ ਸਾਡੇ ਤੋਂ ਇਹ ਰੁਕਣੇ ਨਹੀਂ। ਕਹਿੰਦੇ ਨੇ ਰੁਕਦੇ ਤੇ ਤਾਂ ਜੇਕਰ ਕੋਈ ਪਹਾੜੀ ਰਾਜਾ ਆਉਂਦਾ ਸਾਡੇ ਨਾਲ ਤੇ ਬਹੁਤੀ ਸਾਰੀ ਸੈਨਾ ਨੂੰ ਹੋਰ ਵੀ ਲਿਆਉਂਦਾ, ਅਸੀਂ ਥੋੜੇ ਆ, ਅਸੀਂ ਰੋਕ ਨਹੀਂ ਸਕਦੇ। ਹਮ ਹੈ ਅਲਪ ਰਯੋ ਦਲ ਪਾਛੇ, ਕਿਵੇਂ ਸਨ ਲੜ ਬੋਚਿਤ ਬਾਂਛੇ। ਵਿਚਾਰਾਂ ਕਰਦੇ ਨੇ ਅਸੀਂ ਥੋੜੇ ਆ, ਸਾਡੇ ਨਾਲ ਦਾ ਦਲ ਬਹੁਤ ਪਿੱਛੇ ਰਹਿ ਚੁੱਕਾ ਹੈ ਜਿਹੜਾ ਕਿ ਸਹਾਇਤਾ ਦੇ ਵਾਸਤੇ ਅੱਗੇ ਨਹੀਂ ਵਧਿਆ, ਕਿਵੇਂ ਸਨ ਲਰਬੋਚਿਤ ਬਾਂਛੇ ਤੇ ਇਹਨਾਂ ਦੇ ਨਾਲ ਲੜਨ ਦੀ ਇੱਛਾ ਨੂੰ ਕਿਉਂ ਧਾਰਨ ਕਰਨਾ ਹੈ। ਜਹ ਜਹ ਹੁਤੇ ਭਏ ਥਿਰ ਤਾਂ, ਰਣ ਪਰ ਬੇਤੇ ਸੁਖ ਚਿਤ ਮਹਾ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਜਿੱਥੇ ਹੈ ਸਨ ਸਾਰੇ ਉਥੇ ਉਥੇ ਰੁਕ ਗਏ ਨੇ। ਰਣ ਪਰਬੇ ਤੇ ਸੁਕਚਿਤ ਮਹਾ, ਰਣ ਬਹੁਤ ਜ਼ਿਆਦਾ ਹੋ ਰਿਹਾ, ਇਸ ਕਰਕੇ ਜਿਹੜੇ ਘਾਟੇ ਦੇ ਵੱਲ ਵੱਧ ਰਹੇ ਸਨ ਉਹ ਵੀ ਅੱਗੇ ਨਹੀਂ ਆਏ, ਉਹ ਵੀ ਉਥੇ ਹੀ ਰੁਕ ਗਏ ਕਿਉਂਕਿ ਉਹਨਾਂ ਦੇ ਨਾਲ ਵੀ ਕੋਈ ਰਾਜਾ ਨਹੀਂ ਹੈ, ਕੋਈ ਸੈਨਾਪਤੀ ਨਹੀਂ ਹੈ ਜਿਹੜਾ ਕਿ ਹੁਕਮ ਦੇਵੇ ਕਿ ਡਰੋ ਨਾ, ਅੱਗੇ ਵੱਧ ਕੇ ਆਪਣੇ ਸਾਥੀਆਂ ਦੀ ਇਮਦਾਦ ਕਰੋ। ਪਟ ਕਾਟੇ ਪਰ ਗਿਨੇ ਮਗਟੀ, ਲਟੀ ਤੀਰ ਮਗ ਛੋੜਨ ਠੱਟੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਘਾਟੇ ਤੇ ਸੈਨਿਕ ਸਨ ਉਹਨਾਂ ਨੇ ਇਸ ਤਰ੍ਹਾਂ ਦੀ ਵਿਚਾਰ ਵਿਚਾਰੀ ਹੈ, ਲਟੀ ਧੀਰ ਭਾਵ ਕਿ ਉਹਨਾਂ ਨੇ ਧੀਰਜ ਨੂੰ ਛੱਡ ਦਿੱਤਾ ਜਿਹੜੇ ਘਾਟੇ ਤੇ ਰੁਕੇ ਹੋਏ ਸਨ। ਮਗ ਛੋੜਨ ਠੱਟੀ, ਆਖਰਕਾਰ ਇਹੀ ਵਿਚਾਰ ਕੀਤਾ ਕਿ ਚੁੱਪ ਚਾਪ ਰਸਤੇ ਨੂੰ ਛੱਡ ਕੇ ਲਾਂਬੇ ਹੋ ਜਾਈ। ਹਟ ਹਟ ਸਨੇ ਸਨੇ ਪਿਛਵਾਈ, ਰਾਖੀ ਤਿਆਰ ਨ ਤੁਪਕ ਚਲਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੌਲੀ ਹੌਲੀ ਉਹਨਾਂ ਨੇ ਪਿੱਛੇ ਨੂੰ ਹਟਣਾ ਸ਼ੁਰੂ ਕੀਤਾ ਹੈ, ਬੰਦੂਕਾਂ ਨੂੰ ਭਾਵੇਂ ਤਿਆਰ ਕਰਕੇ ਰੱਖਿਆ ਪਰ ਕਿਸੇ ਨੇ ਕੋਈ ਬੰਦੂਕ ਨਾ ਚਲਾਈ। ਮਤ ਹਮਰੇ ਉਪਰ ਹਰੀ ਆਮ ਹੈ, ਤਬ ਇੱਕ ਬਾਰ ਮਾਰ ਹਟਕਾਮ ਹੈ। ਸੋਚਦੇ ਨੇ ਕਿ ਜੇਕਰ ਬੰਦੂਕ ਚਲਾਵਾਂਗੇ ਤੇ ਫਿਰ ਸਾਡੇ ਉੱਤੇ ਗੁਰੂ ਦੇ ਜਿਹੜੇ ਸੂਰਮੇ ਨੇ ਉਹ ਚੜ ਕੇ ਆਉਣਗੇ ਤੇ ਫਿਰ ਮਾਰ ਕੇ ਸਾਨੂੰ ਪਾਸੇ ਕਰਨਗੇ, ਇਸ ਕਰਕੇ ਆਪਣੇ ਆਪ ਹੀ ਅਸੀਂ ਇੱਕ ਤਰਫ ਹੋ ਜਾਈਏ। ਪਟਨੇ ਆਗਲੇ ਜਬ ਅਸ ਕਰੀ, ਪਿਛਲੀ ਚਮੋ ਸੁਥਲ ਥਲ ਥਿਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਅੱਗੇ ਵੱਧ ਕੇ ਲੜ ਰਹੇ ਸਨ, ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਤੇ ਪਿੱਛੋਂ ਜਿਹੜੀ ਚਮੂ ਪਾਵ ਕੇ ਸੈਨਾ ਆ ਰਹੀ ਸੀ ਉਹ ਵੀ ਅੱਗੇ ਨਹੀਂ ਵਧੀ, ਉਹ ਉੱਥੇ ਹੀ ਖਲੋਤੀ ਰਹੀ। ਤੁਪ ਕਦੂਰ ਤੇ ਖਰੇ ਚਲਾਵੇ ਗਮਨ ਲਖਨ ਅਗੇ ਆਵੇ, ਦੂਰੋਂ ਹੀ ਖੜੇ ਹੋ ਕੇ ਉਹ ਬੰਦੂਕਾਂ ਨੂੰ ਚਲਾਉਂਦੇ ਨੇ ਪਰ ਅੱਗੇ ਕੋਈ ਵੀ ਵੱਧ ਨਹੀਂ ਰਿਹਾ। ਇਮ ਪਹਾੜੀਆਂ ਨੇ ਜਬ ਮਤ ਮਾਰੀ ਕੋ ਭੂਪਤ ਨਹੀਂ ਜਿਨੋਂ ਮਜਾਰੀ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪਹਾੜੀਆਂ ਦੀ ਐਸੀ ਮਤ ਮਾਰੀ ਗਈ ਜਿਨ੍ਹਾਂ ਦੇ ਵਿੱਚ ਕੋਈ ਵੀ ਰਾਜਾ ਸ਼ਾਮਲ ਨਹੀਂ। ਨੰਦ ਚਾਂਦ ਪਟ ਬ੍ਰਿੰਦ ਅਨੰਦਿਓ ਜੈ ਪ੍ਰਾਪਤ ਰਿਪ ਬਿਨਾ ਨਿਕੰਦਿਓ, ਉਸੇ ਵੇਲੇ ਦੀਵਾਨ ਨੰਦ ਚੰਦ ਬਹੁਤ ਜਿਆਦਾ ਆਨੰਦਿਤ ਹੋਇਆ, ਉੱਚੀ ਆਵਾਜ਼ ਦੇ ਨਾਲ ਕਹਿੰਦਾ ਜੈ ਪ੍ਰਾਪਤ ਰਿਪ ਬਿਨਾ ਨਿਕੰਦਿਓ, ਭਾਵ ਕੇ ਜਿੱਤ ਦੀ ਪ੍ਰਾਪਤੀ ਹੋ ਗਈ ਹੈ ਬਗੈਰ ਹੀ ਵੈਰੀ ਨੂੰ ਖਤਮ ਕੀਤੇ। ਪੁੰਜ ਤੁਫਾਂਗਣ ਚਲੇ ਚਲਾਵਤ ਸਾਵਧਾਨ ਕਾਟੇ ਮਗ ਜਾਵਤ, ਬਹੁਤੀਆਂ ਸਾਰੀਆਂ ਬੰਦੂਕਾਂ ਨੂੰ ਚਲਾਉਂਦੇ ਹੋਏ ਉਸ ਕਾਟੇ ਵਾਲੇ ਰਸਤੇ ਦੇ ਰਾਹੀਂ ਸਾਵਧਾਨਤਾ ਦੇ ਨਾਲ ਲੰਘਣ ਲੱਗੇ। ਪਿਖੇ ਪਹਾੜੀ ਅਰੇ ਨ ਕੋਈ ਖੱਟ ਸੈ ਸੁਪਾਟ ਗੋਲ ਇਕ ਹੋਈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜੀਏ ਲੰਘਦੇ ਹੋਏ ਉਹਨਾਂ ਨੂੰ ਦੇਖ ਰਹੇ ਨੇ ਪਰ ਕੋਈ ਅੱਗੋਂ ਅੜਦਾ ਨਹੀਂ ਹੈ। ਖੱਟ ਸੈ ਸੁਪੱਟ ਗੋਲ ਇਕ ਹੋਈ, ਭਾਵ ਕੇ 600 ਜਿਹੜੇ ਘੋੜੇ ਸਨ ਇੱਕ ਟੋਲੇ ਦੇ ਵਿੱਚ ਇਕੱਤਰ। ਸਭ ਵਸਤੂ ਕਰ ਆਪਣ ਮਜਾਰੀ ਗਮਣਤ ਕਾਟੇ ਉਲੰਘ ਅਗਾਰੀ, ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵਿਚਕਾਰ ਰੱਖਿਆ ਗਿਆ, ਆਸੇ ਪਾਸੇ ਬਹੁਤੇ ਸਾਰੇ ਸਤਿਗੁਰਾਂ ਦੇ ਸੈਨਿਕ ਨੇ ਇਸੇ ਤਰੀਕੇ ਦੇ ਨਾਲ ਉਹ ਕਾਟੇ ਦੇ ਰਾਹੀਂ ਅੱਗੇ ਲੰਘ ਰਹੇ ਨੇ। ਕੋ ਸ਼ਤਰੂ ਹੋਏ ਸਕਿਓ ਨਾ ਨੇਰੇ ਤਬ ਅਰਨੋ ਹੋਏ ਕਹਾਂ ਗੇਰੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਕੋਈ ਵੀ ਵੈਰੀ ਲਾਗੇ ਨਹੀਂ ਟੁਕਿਆ ਤੇ ਫੇਰ ਕਿਸੇ ਨੇ ਫੜਨ ਦੀ ਗੱਲ ਕੀ ਕਰਨੀ ਸੀ। ਸਕਲ ਸੰਭਾਲਤ ਉਲੰਘਤ ਕਾਟਾ ਸੁਪਾਟ ਥਿਰੇ ਤਬ ਕਰਨ ਜੋ ਠਾਟਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀਆਂ ਚੀਜ਼ਾਂ ਨੂੰ ਸੰਭਾਲ ਕੇ ਕਾਟੇ ਤੋਂ ਅੱਗੇ ਨਿਕਲੇ ਨੇ ਫਿਰ ਇੱਕ ਵਾਰੀ ਸਾਰੇ ਦੇ ਸਾਰੇ ਰੁਕ ਗਏ ਨੇ, ਭਾਵ ਕੇ ਇਕੱਠੇ ਹੋ ਕੇ ਜਾਣ ਦੀ ਵਿਉਂਤ ਬਣਾਈ। ਕਰ ਚਲਾਵਣ ਬੀਰ ਸਦੀਰ ਸਣੇ ਸਣੇ ਸਭ ਆਪਣ ਬਹੀਰ, ਭਾਵ ਕੇ ਹੌਲੀ ਹੌਲੀ ਆਪਣੇ ਵਹੀਰ ਨੂੰ ਅੱਗੇ ਚਲਾ ਰਹੇ ਨੇ ਜਿਹੜੇ ਸਤੀਰਜ ਵਾਲੇ ਸੂਰਮੇ ਨੇ। ਪਾਛੇ ਦਇਆ ਰਾਮ ਕਰ ਟੋਲ ਸਨੇ ਸਨੇ ਆਵਤ ਬੜ ਬੋਲ, ਅੱਗੇ ਅੱਗੇ ਨੰਦ ਚੰਦ ਆ ਰਿਹਾ ਤੇ ਪਿੱਛੇ ਟੋਲੇ ਦੇ ਸਮੇਤ ਦਇਆ ਰਾਮ ਹੌਲੀ ਹੌਲੀ ਆ ਰਿਹਾ ਹੈ ਇੱਕ ਦੂਜੇ ਨੂੰ ਬੋਲ ਬੋਲ ਕੇ ਵੰਗਾਰ ਕੇ ਹੁਸ਼ਿਆਰ ਕਰਕੇ। ਨਿਜ ਬਲ ਕੋ ਜਨਾਏ ਕਰ ਭਲੇ ਸਵਨ ਸੰਭਾਰਤ ਆਗੂ ਚਲੇ, ਭਾਵ ਕੇ ਆਪਣੇ ਬਲ ਨੂੰ ਤੇ ਆਪਣੀ ਸਾਰੀ ਸੈਨਾ ਨੂੰ ਸੰਭਾਲ ਕੇ ਜਿਹੜੇ ਦੋਵੇਂ ਦਇਆ ਰਾਮ ਤੇ ਨੰਦ ਚੰਦ ਆਗੂ ਨੇ ਉਹ ਅੱਗੇ ਵਧ ਰਹੇ। ਕਹਿ ਕਹਿ ਸਤਿਗੁਰ ਕੋ ਜੈਕਾਰ ਧੁਨ ਉੱਚੀ ਸਭ ਕੇ ਸ਼ਰਤ ਡਾਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਬਹੁਤੇ ਸਾਰੇ ਜੈਕਾਰੇ ਛੱਡੇ ਗਏ ਨੇ, ਉੱਚੀ ਧੁਨ ਦੇ ਨਾਲ ਇਹ ਜਿਹੜੀ ਗੱਲ ਸੀ ਇਹ ਸਾਰਿਆਂ ਦੇ ਕੰਨਾਂ ਦੇ ਤੱਕ ਪਹੁੰਚਾਈ। ਕਾਟਾ ਨਿਕਸਤ ਪੰਥ ਪਿਆਨੇ ਅਰੇ ਪਹਾੜੀ ਗੋਰਨ ਹਾਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਟੇ ਤੋਂ ਨਿਕਲ ਕੇ ਰਸਤੇ ਤੇ ਪਏ ਨੇ ਪਰ ਜਿੰਨੇ ਵੀ ਕਾਟੇ ਦੇ ਰਾਹ ਦੇ ਉੱਤੇ ਪਹਾੜੀਏ ਰੁਕੇ ਉਹਨਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ। ਕਿਤਕ ਮਾਰੇ ਕਾਤਰ ਪਿਖ ਡਰੇ ਸ਼੍ਰੋਣਤ ਲਿਪਟੇ ਭੂਤਲ ਪਰੇ, ਕਈ ਕਾਇਰ ਤੇ ਦੌੜ ਗਏ ਪਿੱਛੇ ਹਟ ਗਏ ਤੇ ਜਿਹੜੇ ਸਾਹਮਣੇ ਆਏ ਉਹਨਾਂ ਨੂੰ ਮਾਰ ਦਿੱਤਾ ਗਿਆ। ਸ਼੍ਰੋਣਤ ਲਿਪਟੇ ਭੂਤਲ ਪਰੇ, ਭਾਵ ਕੇ ਕਈ ਜਿਹੜੇ ਜ਼ਖਮੀ ਨੇ ਉਹ ਧੂੜ ਦੇ ਵਿੱਚ ਲਿਪਟੇ ਹੋਏ ਡਿੱਗੇ ਪਏ ਨੇ। ਜੇ ਕਾਇਲ ਆਪਣੇ ਹੋਏ ਗਏ ਤਿਨੋ ਉਠਾਏ ਸੰਗ ਸਭ ਲਏ, ਕਿਉਂਕਿ ਦੋਵਾਂ ਤਰਫਾਂ ਤੋਂ ਯੁੱਧ ਲੜਿਆ ਗਿਆ ਸੀ। ਇਸ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰਾਂ ਦੇ ਕੁਝ ਸਿੱਖ ਸਨ ਉਹ ਵੀ ਉੱਥੇ ਬਹੁਤ ਜ਼ਿਆਦਾ ਜ਼ਖਮੀ ਹੋਏ, ਉਹਨਾਂ ਦੀ ਸਾਂਭ ਸੰਭਾਲ ਕੀਤੀ ਗਈ।
ਬਿਜੇ ਪਾਏ ਆਏ ਚੱਲ ਦੂਰ, ਜਾਣਿਓ ਹਾਜ਼ਰ ਗੁਰੂ ਹਜ਼ੂਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਇਹਨਾਂ ਨੇ ਜਿੱਤ ਦੀ ਪ੍ਰਾਪਤੀ ਕੀਤੀ ਹੈ ਤੇ ਬਹੁਤ ਦੂਰ ਚੱਲ ਕੇ ਆ ਗਏ ਨੇ। ਜਾਣਿਓ ਹਾਜ਼ਰ ਗੁਰੂ ਹਜ਼ੂਰ, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਹਨਾਂ ਸਾਰਿਆਂ ਨੇ ਹਾਜ਼ਰ ਹਜ਼ੂਰ ਭਾਵ ਕੇ ਆਪਣੇ ਲਾਗੇ ਹੀ ਸਮਝਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਨਿਕਲ ਗਏ। ਕਿਸ ਤਰੀਕੇ ਦੇ ਨਾਲ ਤੰਬੋਲ ਤੋਂ ਝਗੜਾ ਪੈਦਾ ਹੋਇਆ ਤੇ ਕਿਸ ਤਰੀਕੇ ਦੇ ਨਾਲ ਇਹ ਉਥੋਂ ਲੰਘੇ, ਇਹ ਸਾਰੀ ਜਿਹੜੀ ਵਾਰਤਾ ਹੈ ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਤਰੀਕੇ ਦੇ ਨਾਲ ਬਿਆਨ ਕੀਤਾ।
ਤੂੰ ਤਾਮ ਦੇ ਨਾਲ ਵਿਆਹ ਹੋਇਆ, ਵੇਲਾ ਨਿਉਂਦਰੇ ਦਾ ਫਿਰ ਆਮਦਾ ਏ, 1,25,00,000 ਦਾ ਨਿਉਂਦਰਾ ਗੁਰੂ ਜੀ ਦਾ, ਇਹ ਹੋ ਕੇ ਪੱਟ ਸੁਣਾਵਦਾ ਏ। ਭੀਮ ਚੰਦ ਨੂੰ ਸੁਣ ਕੇ ਅੱਗ ਲੱਗੀ, ਫਤਿਹ ਸ਼ਾਹ ਨੂੰ ਪਾਸ ਬੁਲਾਵਦਾ ਏ, ਮੇਰਾ ਵੈਰੀ ਗੁਰੂ ਤੂੰ ਹੈ ਯਾਰ ਉਸਦਾ, ਅੱਖਾਂ ਕੱਢ ਕੇ ਲਾਲ ਵਿਖਾਵਦਾ ਏ, ਮੇਰਾ ਸਾਥ ਹੋ ਕੇ ਫਿਰ ਨਾਲ ਗੁਰੂ, ਤੈਨੂੰ ਰੱਖਣਾ ਮੇਲ ਕਿਉਂ ਪਾਵਦਾ ਏ। ਫਤਿਹ ਸ਼ਾਹ ਦਾਨਾਈ ਤੇ ਰਾਜਨੀਤੀ, ਭੀਮ ਚੰਦ ਨੂੰ ਬਹੁਤ ਸਮਝਾਵਦਾ ਏ, ਉਸ ਇੱਕ ਨਾ ਮੰਨੀ ਤੇ ਹੋਈ ਉਲਟਾ, ਚੱਟ ਕੂਚ ਦਾ ਹੁਕਮ ਬੁਲਾਵਦਾ ਏ, ਤੇਰੀ ਧੀ ਦਾ ਡੋਲਾ ਨਾ ਅਸਾਂ ਖੜਨਾ, ਘਰ ਰੱਖ ਇਉਂ ਆਖ ਡਰਾਵਦਾ ਏ। ਫਤਿਹ ਸ਼ਾਹ ਇਸ ਗੱਲ ਤੋਂ ਡਰ ਗਿਆ, ਪੈਰੀ ਪੈ ਕੇ ਫੇਰ ਮਨਾਵਦਾ ਏ, ਜੋ ਕਹੋ ਮੈਨੂੰ ਮਨਜ਼ੂਰ ਉਹ, ਭੀਮਾ ਪਾਪ ਦੀ ਪੱਟੀ ਪੜਾਵਦਾ ਏ। ਲੁੱਟ ਲਓ ਅਸਬਾਬ ਸਭ ਗੁਰੂ ਦਾ ਜੀ, ਕੁੱਟੋ ਸਿਖੜਿਆਂ ਤਾਈ ਅਲਾਵਦਾ ਏ, ਜਿਉਂਦਾ ਜਾਏ ਨਾ ਇੱਕ ਵੀ ਇਸ ਥਾਂ ਤੋਂ, ਰਾਏ ਸਾਰਿਆਂ ਨਾਲ ਰਲਾਵਦਾ ਏ। ਨੰਦ ਚੰਦ ਤਾਰੂ 12 ਪਤਣਾ ਦਾ, ਭਲਾ ਦਾਉ ਕਿਸ ਤਰ੍ਹਾਂ ਖਾਵਦਾ ਏ, ਕੁਸਰ ਮੁਸਰ ਹੁੰਦੀ ਸਾਰੀ ਸਮਝ ਗਿਆ, ਯੋਧੇ ਝੱਟ ਤਿਆਰ ਕਰਵਾਵਦਾ ਏ। ਵਿੱਚ ਦਾਜ ਦੇ ਲੁੱਟ ਮਚਾ ਦਿੱਤੀ, ਖੋ ਖਿੰਜ ਅਸਬਾਬ ਬਣਾਵਦਾ ਏ, ਰੌਲਾ ਪੈਂਦਿਆਂ ਕਰਦਿਆਂ ਚੜ੍ਹਦਿਆਂ ਨੂੰ, ਦੂਰ ਲੈ ਸਾਥੀ ਨਿਕਲ ਜਾਵਦਾ ਏ। ਘਾਟ ਵਾਲਿਆਂ ਥੋੜੀ ਲੜਾਈ ਕੀਤੀ, ਘਾਟ ਵਾਲਿਆਂ ਥੋੜੀ ਲੜਾਈ ਕੀਤੀ, ਮੂੰਹ ਭੰਨ ਨਦੀਓ ਪਾਰ ਆਵਦਾ ਏ, ਉਹ ਕੱਚੇ ਪਹਾੜੀਏ ਰਹਿ ਵਿੰਦੇ, ਨੰਦ ਚਾਂਦਿਓ ਠੁੱਡ ਚੁਮਾਵਦਾ ਏ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਸਾਰੀ ਵਿਥਿਆ ਨੂੰ, ਇਸ ਸਾਰੀ ਘਟਨਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦੂਰ ਨਿਕਲ ਆਏ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਹਾਜ਼ਰ ਨਾਜ਼ਰ ਤੇ ਆਪਣੇ ਨਾਲ ਹੀ ਸਮਝਿਆ। ਕ੍ਰਮ ਕ੍ਰਮ ਸਗਲ ਪੰਥ ਉਲੰਘਾਏ, ਨਗਰ ਪਾਵਟਾ ਗੜ ਨੀਅਰ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹੌਲੀ ਹੌਲੀ ਸਾਰੇ ਰਸਤੇ ਨੂੰ ਤੈਅ ਕੀਤਾ ਹੈ, ਆਖਰਕਾਰ ਜਿਹੜਾ ਪੌਂਟੇ ਨਗਰ ਦਾ ਕਿਲਾ ਸੀ ਉਹ ਦਿਸਣ ਲੱਗਾ।
ਦੁੰਦਬ ਉੱਚੀ ਧੁਨੀ ਬਜਾਵਤ, ਨਿਕਟ ਦੂਰ ਕੇ ਨਰਨ ਸੁਨਾਵਤ।
ਉੱਚੀ ਉੱਚੀ ਨਗਾਰਿਆਂ ਨੂੰ ਬਹੁਤੇ ਜ਼ੋਰ ਦੇ ਨਾਲ ਵਜਾਇਆ ਗਿਆ ਹੈ, ਜਿਨ੍ਹਾਂ ਨਗਾਰਿਆਂ ਦੀ ਆਵਾਜ਼ ਬਹੁਤ ਦੂਰ ਦੂਰ ਤੱਕ ਸੁਣੀ।
ਪਹੁੰਚੇ ਸਤਿਗੁਰ ਕਹਿ ਜੈਕਾਰਾ, ਉਤਰ ਪਰੇ ਸਗਲੇ ਅਸਵਾਰਾ।
ਇਸੇ ਤਰ੍ਹਾਂ ਸਤਿਗੁਰਾਂ ਦੇ ਨਾਮ ਦੇ ਜੈਕਾਰੇ ਲਾਉਂਦੇ ਹੋਏ ਸਾਰੇ ਦੇ ਸਾਰੇ ਪਹੁੰਚ ਗਏ ਨੇ। ਸਾਰਿਆਂ ਨੇ ਆਪੋ ਆਪਣੇ ਘੋੜਿਆਂ ਨੂੰ ਛੱਡਿਆ। ਪ੍ਰਭ ਨਿਕਟ ਜਬ ਸੁਧ ਪਹੁੰਚਾਈ, ਸੁਣ ਦੀਵਾਨ ਦੇ ਜਲੀਏ ਬੁਲਾਈ। ਆਪਣੇ ਆਉਣ ਦੀ ਜਿਹੜੀ ਖਬਰ ਸੀ ਇੱਕ ਦਾਸ ਦੇ ਰਾਹੀਂ ਸਤਿਗੁਰਾਂ ਦੇ ਤੱਕ ਪਹੁੰਚਾਈ ਹੈ, ਉਸੇ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਆਨੰਦ ਚੰਦ ਨੂੰ ਤੇ ਦਇਆ ਰਾਮ ਪੁਰੋਹਿਤ ਨੂੰ ਆਪਣੇ ਲਾਗੇ ਬੁਲਾਇਆ। ਸੰਗ ਸੁਪਟਨ ਸਮੂਹ ਸਿਧਾਰਿਓ, ਮੁਦਤ ਸਵਣ ਗੁਰ ਦਰਸ ਨਿਹਾਰਿਓ। ਪਰ ਆਨੰਦ ਚੰਦ ਤੇ ਦਇਆ ਰਾਮ ਦੇ ਨਾਲ ਹੋਰ ਵੀ ਜਿੰਨੇ ਗਏ ਹੋਏ ਸਨ ਉਹ ਵੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ ਨੇ। ਖੁਸ਼ੀ ਦੇ ਨਾਲ ਸਾਰਿਆਂ ਨੇ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ।
ਪਦ ਅਰਬਿੰਦਣ ਪਰ ਸਿਰ ਤਰ ਤਰ, ਮੁਖ ਕੋ ਨਿਰਖਤ ਮੋਦੀ ਔਰ ਪਰ ਪਰ।
ਸਾਰਿਆਂ ਨੇ ਆਪੋ ਆਪਣੇ ਸਿਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਛੁਹਾਇਆ ਹੈ। ਮੁਖ ਕੋ ਨਿਰਖਤ ਮੋਦੀ ਔਰ ਪਰ ਪਰ, ਭਾਵ ਕੇ ਸਤਿਗੁਰਾਂ ਦੇ ਮੁਖੜੇ ਦਾ ਰਜ ਰਜ ਕੇ ਸਾਰਿਆਂ ਨੇ ਦਰਸ਼ਨ ਮਾਣਿਆ।
ਮੁਸਕਾਵਤ ਸੁੰਦਰ ਦੁੱਤ ਦੇਤ, ਬੋਲੇ ਸਤਿਗੁਰ ਆਦਰ ਹੇਤ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਸੁੰਦਰ ਦੁੱਤੀ ਦੇ ਨਾਲ ਥੋੜਾ ਥੋੜਾ ਮੁਸਕਰਾ ਰਹੇ ਨੇ। ਫੇਰ ਸਾਰਿਆਂ ਨੂੰ ਆਦਰ ਦੇਣ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ।
ਕਹਿੰਦੇ ਨੇ ਆਵੋ ਦਿਜ ਦੀਵਾਨ ਦਿਓ ਸੁਧ ਕੋ, ਪਰਖਿਓ ਜਥਾ ਗਰੇਸ਼ਨ ਬੁੱਧ ਕੋ।
ਸਤਿਗੁਰੂ ਜੀ ਕਹਿੰਦੇ ਨੇ ਆਓ ਦਇਆ ਰਾਮ ਪੁਰੋਹਿਤ, ਹੇ ਦੀਵਾਨ ਆਨੰਦ ਚੰਦ, ਦਿਓ ਉਥੋਂ ਦੀ ਖਬਰ ਨੂੰ ਕਿ ਕਿਸ ਤਰੀਕੇ ਦੇ ਨਾਲ ਪਹਾੜੀਆਂ ਦੀ ਤੁਸੀਂ ਪਰਖ ਕੀਤੀ।
ਕਿਮ ਸਨਮਾਨ ਤੁਮਾਰੋ ਰਾਖਾ, ਆਵਤ ਜਾਤ ਕਹਾਂ ਬਚ ਪਾਖਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਪਹਾੜੀਆਂ ਨੇ ਕਿਸ ਤਰ੍ਹਾਂ ਦਾ ਤੁਹਾਡਾ ਸਨਮਾਨ ਕੀਤਾ, ਕਿਸ ਤਰ੍ਹਾਂ ਦਾ ਆਦਰ ਮਾਣ ਤੁਹਾਡਾ ਰੱਖਿਆ, ਆਉਣ ਲੱਗਿਆਂ ਤੇ ਜਾਣ ਲੱਗਿਆਂ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ।
ਕਹਿੰਦੇ ਨੇ ਭੀਮ ਚੰਦ ਕਹਿ ਲੂਰੀ ਗਯੋ, ਕਿਸ ਬਿਦ ਕੋ ਰਸ ਰਾਖਤ ਪਯੋ।
ਇਸ ਤੋਂ ਇਲਾਵਾ ਰਾਜਾ ਭੀਮ ਚੰਦ ਜੋ ਕਿ ਕਹਿਲੂਰ ਰਿਆਸਤ ਦਾ ਮਾਲਕ ਹੈ, ਉਹ ਵੀ ਉੱਥੇ ਪਹੁੰਚਿਆ ਹੋਵੇਗਾ। ਕਿਸ ਬਿਦ ਕੋ ਰਸ ਰਾਖਤ ਪਯੋ, ਇਹ ਵੀ ਦੱਸੋ ਕਿ ਰਾਜੇ ਫਤਿਹ ਸ਼ਾਹ ਨੇ ਕਿਸ ਤਰ੍ਹਾਂ ਦਾ ਸਤਿਕਾਰ ਕੀਤਾ ਤੇ ਕਿਸ ਤਰ੍ਹਾਂ ਦਾ ਵਰਤਾ ਕੀਤਾ ਰਾਜੇ ਭੀਮ ਚੰਦ ਨੇ। ਇਸ ਤਰ੍ਹਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤੇ ਸਾਰੇ ਸਵਾਲ ਕੀਤੇ ਨੇ। ਸਤਿਗੁਰਾਂ ਦੇ ਕੀਤੇ ਹੋਏ ਸਵਾਲਾਂ ਦਾ ਜਵਾਬ ਜਿਸ ਤਰੀਕੇ ਦੇ ਨਾਲ ਇਹ ਸਾਰੇ ਮਿਲ ਕੇ ਦੇਣਗੇ, ਉਸ ਨੂੰ ਕੱਲ ਦੇ ਪ੍ਰਕਰਨ ਦੇ ਵਿੱਚ ਮੈਂ ਬਿਆਨ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਤੇ ਆਈਐ ਜਿਸ ਡਿੱਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਣੇ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ।
ਸਤਿਗੁਰੂ ਬਾਲਕ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਆ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਹੋ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲੋ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।